ਹੁਣ ਤੋਂ 44 ਡਰੋਨਾਂ ਨੂੰ ਫੁੰਡ ਦਿੱਤਾ ਜੋ ਸਵੇਰ ਵੇਲੇ ਦਾਗੇ ਗਏ ਸਨ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਕੀਵ ਚ 2 ਵਿਅਕਤੀ ਮਾਰੇ ਗਏ ਹਨ। ਮੇਅਰ ਵਿਤਾਲੀ ਕਲਿਸਚਕੋ ਨੇ ਕਿਹਾ ਕਿ ਹਮਲੇ ਚ ਇਕ ਗਰਭਵਤੀ ਮਹਿਲਾ ਸਮੇਤ 13 ਵਿਅਕਤੀ ਜ਼ਖਮੀ ਹੋਏ ਹਨ। ਖੇਤਰੀ ਗਵਰਨਰ ਵਿਤਾਲੀ ਕਿਮ ਨੇ ਕਿਹਾ ਕਿ ਮਾਈਕਲੋ ਚ ਹਮਲੇ ਦੌਰਾਨ 1 ਵਿਅਕਤੀ ਮਾਰਿਆ ਗਿਆ ਜਦਕਿ 20 ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਕੀਵ ਜ਼ਿਲ੍ਹੇ ਚ ਕਈ ਥਾਵਾਂ ਤੇ ਅਪਾਰਟਮੈਂਟ ਇਮਾਰਤਾਂ ਚ ਅੱਗ ਲੱਗ ਗਈ। 2 ਪਾਵਰ ਲਾਈਨਾਂ ਨੁਕਸਾਨੇ ਜਾਣ ਕਾਰਨ ਕੀਵ ਦੇ ਪੂਰਵੀ ਹਿੱਸੇ ਚ ਕੁਝ ਥਾਵਾਂ ਤੇ ਬਿਜਲੀ ਬੰਦ ਹੋ ਗਈ। ਖੇਤਰੀ ਗਵਰਨਰ ਉਲੇਹ ਸਿਨੋਹੋਬੋਵ ਨੇ ਕਿਹਾ ਕਿ ਖਾਰਕੀਵ ਚ ਐਸ 300 ਮਿਜ਼ਾਈਲਾਂ ਦੇ ਹਮਲੇ ਚ 52 ਵਰਿਆਂ ਦੀ 1 ਮਹਿਲਾ ਜ਼ਖਮੀ ਹੋ ਗਈ ਹੈ। ਲਵੀਵ ਖੇਤਰ ਚ ਵੀ ਮਿਜ਼ਾਈਲਾਂ ਦੇ ਹਮਲੇ ਚ ਕੁਝ ਥਾਵਾਂ ਤੇ ਅੱਗ ਲੱਗ ਗਈ ਹੈ। ਏਅਰਲਾਈਨਜ਼ ਲੁਫਥਾਂਸਾ ਦੇ ਗਰਾਊਂਡ ਸਟਾਫ ਵੱਲੋਂ 1 ਦਿਨ ਦੀ ਹੜਤਾਲ ਕੀਤੇ ਜਾਣ ਕਾਰਨ ਜਰਮਨੀ ਦੇ 5 ਵੱਡੇ ਹਵਾਈ ਅੱਡਿਆਂ ਤੇ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਫਰੈਂਕਫਰਟ, ਮਿਊਨਿਕ, ਡੈਸਲਡਰਫ, ਬਰਲਿਨ ਅਤੇ ਹੈਮਬਰਗ ਚ ਅਮਲੇ ਨੇ ਅੱਜ ਸਵੇਰੇ 4 ਵਜੇ ਤੋਂ 27 ਘੰਟਿਆਂ ਦੀ ਹੜਤਾਲ ਸ਼ੁਰੂ ਕੀਤੀ ਹੈ। ਏਅਰਲਾਈਨ ਦੇ ਗਰਾਊਂਡ ਸਟਾਫ ਵੱਲੋਂ ਕੀਤੀ ਗਈ ਹੜਤਾਲ ਕਾਰਨ 1 ਲੱਖ ਤੋਂ ਜ਼ਿਆਦਾ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਅੱਜ ਲਗਾਤਾਰ 6ਵੀਂ ਵਾਰ ਨੀਤੀਗਤ ਦਰ ਰੈਂਪੋ 6.5 ਫੀਸਦੀ ਦੇ ਬਰਕਰਾਰ ਰੱਖਿਆ। ਰੈਂਪੋ ਦਰ ਨੂੰ 6.5 ਫੀਸਦੀ ਤੇ ਬਰਕਰਾਰ ਰੱਖਣ ਦਾ ਮਤਲਬ ਹੈ ਕਿ ਘਰ, ਵਾਹਨ ਸਮੇਤ ਵੱਖ ਵੱਖ ਕਰਜ਼ਿਆਂ ਤੇ ਮਹੀਨਾਵਾਰ ਕਿਸ਼ਤ ਚ ਕੋਈ ਬਦਲਾਅ ਨਹੀਂ ਹੋਵੇਗਾ। ਨਾਲ ਹੀ ਅਗਲੇ ਵਿੱਤੀ ਸਾਲ 2024-25 ਲਈ ਵਿਕਾਸ ਦਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਮੌਜੂਦਾ ਵਿੱਤੀ ਸਾਲ ਚ ਪ੍ਰਚੂਨ ਮਹਿੰਗਾਈ ਦਰ 5.4 ਫੀਸਦੀ ਰਹਿਣ ਦੀ ਉਮੀਦ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਮੰਗਲਵਾਰ ਨੂੰ ਸ਼ੁਰੂ ਹੋਈ ਮੁਦਰਾ ਨੀਤੀ ਕਮੇਟੀ ਦੀ 3 ਦਿਨਾਂ ਬੈਠਕ ਵਿਚ ਲਏ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ, ਹਾਲਾਤ ਨੂੰ ਦੇਖਦੇ ਹੋਏ ਐਸ ਪੀ ਸੀ ਨੇ ਰੈਂਪੋ ਦਰ ਨੂੰ 6.5 ਫੀਸਦੀ ਦੇ ਬਰਕਰਾਰ ਰੱਖਣ ਦਾ ਫੈਸਲਾ ਵੀ ਕੀਤਾ ਹੈ। ਕਿਸਾਨਾਂ ਦੇ ਵਿਆਪਕ ਪ੍ਰਦਰਸ਼ਨ ਦੇ ਮੱਦੇਨਜ਼ਰ ਰਾਸ਼ਟਰਪਤੀ ਰਾਜਧਾਨੀ ਕਾਸ ਕਰਕੇ ਦਿੱਲੀ ਉੱਤਰ ਪ੍ਰਦੇਸ਼ ਸਰਹੱਦ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਲਈ ਟ੍ਰੈਫਿਕ ਵਿਵਸਥਾ ਚ ਕੁਝ ਬਦਲਾਅ ਵੀ ਕੀਤੇ ਗਏ ਹਨ ਅਤੇ ਲੋਕਾਂ ਨੂੰ ਕੁਝ ਖਾਸ ਰੂਟਾਂ ਤੇ ਸਫ਼ਰ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨੀ ਵਿਵਸਥਾ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਾਨੂੰਨ ਵਿਵਸਥਾ ਬਰਕਰਾਰ ਰੱਖਣ ਦੇ ਲਈ ਨੀਮ ਫੌਜ ਬਲਾਂ ਦੇ ਨਾਲ ਭਾਰੀ ਸੁਰੱਖਿਆ ਬਲਾਂ ਨੂੰ ਪਹਿਲਾਂ ਹੀ ਤੈਨਾਤ ਕੀਤਾ ਗਿਆ ਹੈ। ਦਿੱਲੀ, ਹਰਿਆਣਾ ਤੇ ਦਿੱਲੀ ਉੱਤਰ ਪ੍ਰਦੇਸ਼ ਨੂੰ ਜੋੜਨ ਵਾਲੇ ਸਰਹੱਦੀ ਖੇਤਰਾਂ ਦੇ ਬੈਰੀਗੇਡ ਲਗਾਏ ਗਏ ਹਨ। ਅਮਰੀਕੀ ਸੰਸਦ ਮੈਂਬਰ ਸ਼ੀਲਾ ਜੈਕਸਨ ਨੇ ਕਿਹਾ ਕਿ ਪਾਕਿਸਤਾਨ ਦੀ ਸਥਿਰਤਾ ਲਈ ਆਜ਼ਾਦ ਅਤੇ ਨਿਰਪੱਖ ਚੋਣਾਂ ਜ਼ਰੂਰੀ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੀਲਾ ਜੈਕਸਨ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਲਈ ਇਕ ਅਹਿਮ ਮੀਲ ਪੱਥਰ ਹਨ। ਇਸ ਤੋਂ ਇਲਾਵਾ ਡੈਮੋਕਰੇਟਿਕ ਕਾਂਗਰਸਮੈਨ ਬ੍ਰੈਂਡ ਸ਼ਰਮਨ ਨੇ ਅਮਰੀਕੀ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਮਹੱਤਵਪੂਰਨ ਨਹੀਂ ਹੈ ਕਿ ਕੌਣ ਸੱਤਾ ਚ ਹੈ, ਇਹ ਮਹੱਤਵਪੂਰਨ ਕਿ ਉਹ ਸੱਤਾ ਚ ਕਿਵੇਂ ਆਏ। ਬ੍ਰੈਂਡ ਸ਼ਰਮਨ ਨੇ ਕਿਹਾ ਕਿ ਅਮਰੀਕੀ ਦੁਨੀਆ ਭਰ ਵਿਚ ਲੋਕਤੰਤਰ ਦਾ ਸਮਰਥਨ ਕਰਦਾ ਹੈ, ਪਾਕਿਸਤਾਨ ਵਿਚ ਨਿਰਪੱਖ ਅਤੇ ਆਜ਼ਾਦ ਚੋਣਾਂ ਦਾ ਸਮਰਥਨ ਕਰਦਾ ਹੈ ਚਾਹੇ ਕੋਈ ਵੀ ਚੁਣਿਆ ਗਿਆ ਹੋਵੇ। ਉਧਰ ਸਿੰਧ ਦੇ ਕੇਅਰਟੇਕਰ ਸੂਚਨਾ ਮੰਤਰੀ ਮੁਹੰਮਦ ਅਹਿਮਦ ਸ਼ਾਹ ਨੇ ਕਿਹਾ ਕਿ ਬਲੋਚਿਸਤਾਨ ਵਿਚ ਅੱਤਵਾਦੀ ਘਟਨਾਵਾਂ ਤੇ ਹੋਰ ਘਟਨਾਵਾਂ ਨੂੰ ਰੋਕਣ ਲਈ ਮੋਬਾਈਲ ਸੇਵਾ ਬੰਦ ਕੀਤੀ ਗਈ ਸੀ। ਕਰਾਚੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਹਿਮਦ ਸ਼ਾਹ ਨੇ ਕਿਹਾ ਕਿ ਮੋਬਾਈਲ ਸੇਵਾ ਨੂੰ ਮੁਅੱਤਲ ਕਰਨਾ ਸੰਘੀ ਸਰਕਾਰ ਦੇ ਅਧਿਕਾਰ ਅਧੀਨ ਹੈ। ਇਹ ਫੈਸਲਾ ਅੱਤਵਾਦ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਅਹਿਮਦ ਸ਼ਾਹ ਨੇ ਕਿਹਾ ਕਿ ਕਰਾਚੀ ਚ ਅਸੀਂ ਵੱਡੇ ਨੁਕਸਾਨ ਤੋਂ ਬਚ ਗਏ ਹਾਂ, ਜੇਕਰ ਸਥਿਤੀ ਕੰਟਰੋਲ ਚ ਨਹੀਂ ਤਾਂ ਸੇਵਾ ਬਹਾਲ ਕਰ ਦਿੱਤੀ ਜਾਵੇਗੀ, ਜੇਕਰ ਕਿਸੇ ਖਾਸ ਇਲਾਕਿਆਂ ਚ ਸੇਵਾ ਬੰਦ ਕਰਨੀ ਪਈ ਤਾਂ ਬੰਦ ਕਰਾਂਗੇ। ਅਹਿਮਦ ਸ਼ਾਹ ਨੇ ਕਿਹਾ ਕਿ ਜੇ ਲੋੜ ਪਈ ਤਾਂ ਮੋਬਾਈਲ ਸੇਵਾ ਬੰਦ ਕਰ ਦਿੱਤੀ ਜਾਵੇਗੀ, ਜ਼ਰੂਰ ਕੁਝ ਖਤਰਾ ਹੋਵੇਗਾ। ਉਨ੍ਹਾਂ ਕਿਹਾ ਕਿ ਕਰਾਚੀ ਚ ਬੈਲਟ ਪੇਪਰ ਬਰਾਮਦ ਹੋਏ ਹਨ, 2.5 ਘੰਟੇ ਤੱਕ ਪੋਲਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਚੱਲ ਰਹੀ ਹੈ। ਨਿਗਰਾਨ ਸਰਕਾਰ ਦਿਨ ਨੂੰ ਸ਼ਾਂਤੀ ਅਤੇ ਵਿਵਸਥਾ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਹਿਮਦ ਸ਼ਾਹ ਨੇ ਕਿਹਾ ਕਿ ਸਾਰੇ ਡੇਅਰ ਹਾਊਸ ਨੂੰ ਕਿਹਾ ਗਿਆ ਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ। ਮੁਤਾਹਿਦ ਕੌਮੀ ਮੂਵਮੈਂਟ ਪਾਕਿਸਤਾਨ ਦੇ ਸੀਨੀਅਰ ਡਿਪਟੀ ਕਨਵੀਨਰ ਫਾਰੂਕ ਸਤਾਰ ਨੇ ਕਿਹਾ ਹੈ ਕਿ ਇੰਟਰਨੈਟ ਅਤੇ ਮੋਬਾਈਲ ਫੋਨ ਦਾ ਬੰਦ ਹੋਣਾ ਚਿੰਤਾ ਦਾ ਵਿਸ਼ਾ ਹੈ। ਕਰਾਚੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਫਾਰੂਕ ਸਤਾਰ ਨੇ ਕਿਹਾ ਕਿ ਚੋਣਾਂ ਨੂੰ ਵਿਵਾਦਤ ਬਣਾਇਆ ਜਾ ਰਿਹਾ ਹੈ ਤੇ ਚੋਣ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੰਧ ਦੇ ਸਾਰੇ ਸ਼ਹਿਰਾਂ ਤੇ ਚੋਣ ਲਈ ਸਗੋਂ ਰਹਿਸ਼ੁਮਾਰੀ ਹੋ ਰਹੀ ਹੈ। MQM ਸਾਡੇ ਤੋਂ ਖੋਈਆਂ ਸਾਰੀਆਂ ਸੀਟਾਂ ਵਾਪਸ ਲੈ ਲਵੇਗੀ, ਸਾਡੇ ਤੋਂ ਖੋਈਆਂ ਸੀਟਾਂ ਤੇ ਜਿੱਤਣ ਵਾਲੇ ਅਤੇ ਹਾਰਨ ਵਾਲੇ ਲੋਕ ਚਿੰਤਤ ਹਨ। ਫਾਰੂਕ ਸਤਾਰ ਨੇ ਦੋਸ਼ ਲਾਇਆ ਕਿ PNT ਕਲੋਨੀ ਸੈਕੰਡਰੀ ਸਕੂਲ ਵਿਚ ਜਾਲੀ ਵੋਟਾਂ ਪਾਈਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਨੂੰ ਇਸ ਧਾਂਦਲੀ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਨੂੰ SHO ਗਾਜ਼ਰੀ ਨੂੰ ਬਰਖਾਸਤ ਕਰਨ ਦੀ ਅਪੀਲ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਅਮਰੀਕਾ ਚ ਭਾਰਤੀ ਮੂਲ ਦੇ ਵਿਦਿਆਰਥੀ ਸਮੀਰ ਕਾਮਤ ਨੇ ਸਿਰ ਚ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ। ਸਖਤ ਸੁਰੱਖਿਆ ਤਹਿਤ ਪਾਕਿਸਤਾਨ ਚ ਆਮ ਚੋਣਾਂ ਅੱਜ। ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਚ 3 ਹਲਾਕ। ਅਮਲੇ ਦੀ ਹੜਤਾਲ ਕਾਰਨ ਲੁਫਥਾਂਸ ਵੱਲੋਂ ਸੈਂਕੜਾ ਉਡਾਣਾ ਰੱਦ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
ਮੇਰੇ ਖੁਦਾ ਮੁਝੇ ਇਤਨਾ ਤੋਂ ਮੋਤਬਰ ਕਰ ਦੇ, ਮੈਂ ਜਿਸ ਮਕਾਨ ਮੇ ਰਹਿਤਾ ਹੂੰ ਉਸਕੋ ਘਰ ਕਰ ਦੇ। मकान नहीं घर बनाइए, अपने ख्वाबों को हकीकत का रूप दीजिए, यानी अपना घर, सपना घर। इसी घर की खरीदारी के लिए मुकम्मल और बाएतमाद रहनुमाई के लिए सिर्फ एक ही नाम, आरिफा मुजफ्फर। एशियन कम्युनिटी की जानी पहचानी शख्सियत सिटीस्केप से मुंसलिक। प्रॉपर्टी से मुतल्लिका किसी भी किस्म की मालूमात के लिए अभी कॉल कीजिए 6478986265। आरिफा मुजफ्फर।
अज तां कमाल ही होगी, घर वाली कहंदी किचन च रोटी ओदो ही बनू जदों नवे अपलायंसेस आउणगे। मैं गया लाइनी की गल, उसे वेले गड्डी चकी ते ब्रैम्पटन टीवी एंड अपलायंसेस दे मूरे ले जा खड़ी करती।
जी हाँ, एना ही सौखा है अपनी किचन नु एक नवा रूप देना। ब्रैम्पटन टीवी एंड अपलायंसेस ते सारे हाउसहोल्ड अपलायंसेस मिलणगे, हर ब्रांड बहुत ही वधिया प्राइस ते। फ्रिज, स्टोव, डिशवॉशर, लॉन्ड्री सेट, जो मर्जी ले जाओ। 801 बोवे ड्राइव नियर जकूजी, 905-450-2888।
जेकर तुसी अपने घर ते ऑफिस नु खूबसूरत बनाना चाहुंदे हो ता फिर आज ही कॉन्टैक्ट करो यूनिक साइन वालेयां नु, जिन्हां तो तुहानू मिलणगे हर तरह दे डिजाइन ते कंसल्टेशन, मैन्युफैक्चरिंग, इंस्टॉलेशन, कमर्शियल साइन, कस्टम साइन प्रोजेक्ट ते नाल ही नाल रिपेयर भी मिलेगी। ता फिर देर ना करो, आज ही कॉन्टैक्ट करो यूनिक साइन वालेयां नु 6475274482 यानी 647-527-4482 ते। ज्यादा जानकारी दे लई तुसी इन्हां दी वेबसाइट www.uniquesign.ca ते जा सकते हो।
अगर तुसी मल्टी स्टोरिंग बिल्डिंग खरीदन दे चावान हो ता फिर हुणे कॉन्टैक्ट करो मयंक जी नू, जो कि तुहानू 10% डाउन पेमेंट ते फाइनेंशियल सपोर्ट कर सकदे ने ते इस तो इलावा प्रॉपर्टी CMHC अप्रूव्ड होवेगी ते इस दे नाल ही नाल इस प्रॉपर्टी दी अमोर्टाइजेशन 40 साल तक भी संभव है। फिर देर ना करो, जल्दी ही कॉन्टैक्ट करो मयंक जी नू 6477022023 या फिर 6474724141।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
You're listening to the current affairs with Ramanjeet Sidhu.
द करंट अफेयर्स दे विच थोड़ा बहुत बहुत स्वागत है। मैं रमनजीत सिंह सिद्धू। प्रोग्राम दे इस हिस्से विच असी अज पाकिस्तान विच मेरे लगदा तकरीबन चोन पड़ा खत्म है जी। हुण बस जेड़े अंदर बैठे आ लोग ओह अपनियां वोटां पाउणगे ते इस मुतलक असी गलबात करनी आ। 8 फरवरी दा दिन है, काफी वड्डा दिन है ते मेरे नाल पाकिस्तान तों अली खान साहब साडे इस प्रोग्राम दे विच शामिल होण जा रहे ने ते इह आप ही जर्नलिस्ट ने। खान साहब अस्सलाम वालेकुम जी, खुश आमदीद।
वालेकुम अस्सलाम जी। वालेकुम सलाम, बहुत बहुत शुक्रिया जी।
जी तो सर क्या सूरत हाल है? पहले तो मौका देखा जाए, क्योंकि मुझे तो यही था कि मोबाइल फोन इंटरनेट आउटेजेस की बड़ी बातें आ रही थी कि आज बंद है तो शायद अपनी भी बात नहीं हो पाएगी और इसका इम्पैक्ट जाने की भी बात है। पहले तो मोटा मोटा सा क्या आज का माहौल रहा इलेक्शन का? हाँ जी
जी, बहुत बहुत शुक्रिया आपने मुझे दावत दिया। ये है कि सुबह से तो जिस तरह आम रूटीन में हमारे यहाँ इलेक्शन में पाकिस्तान में खासकर और शायद ये दूसरे जो हमारे एशियन कंट्रीज में भी इसी तरह होता है कि सुबह के टाइम पे थोड़ा सा टर्नआउट कम होता है क्योंकि सुबह लोग निकल आते हैं, नहीं निकलते हैं मतलब सुबह लोग सो के उठ जाते हैं तो इतना कोई मतलब वो बॉदर नहीं करते कि हम लोग चले जाए हम उधर चले गए। वो जो डाई हार्ड फैंस होते हैं, सपोज अगर वो किसी पार्टी के डाई हार्ड फैंस हैं तो वो निकल आते हैं। आम रूटीन के जो
हाँ जी
हैं उसके बाद ये 12 बजे एक लंच के बाद फिर थोड़ा सा टर्नआउट बन जाते हैं और थोड़ा सा मोमेंटम पकड़ना शुरू कर लेते हैं। तो इसी तरह आज भी इसी तरह हुआ, 12 बजे से पहले तो टर्नआउट कम था, काफी कम था बल्कि, और 12 बजे के बाद फिर लोगों का रश बनना शुरू हो गया शहरों में। तो हमारे यहाँ तो शहरों में आपको पता ही है कि कंपैरेटिवली कम होते क्योंकि हर बंदा खुद पोलिंग स्टेशन पे पहुंच जाता होता है। गांव में जो रूरल एरियाज हैं उसमें ये होता है कि रूरल एरियाज में लोगों को जो उम्मीदवारान होते हैं, जो पार्टी जो अकाबरीन के होते हैं, वो अपने अपने कन्वेंस प्रोवाइड कर लेते हैं और उसमें फिर लोगों को गाड़ियों घरों से उठा उठा कर पोलिंग स्टेशनों में लेके चले जाते हैं और फिर पोलिंग स्टेशन से वापस अपने घरों तक भी पहुंचा देते हैं। तो जो रूरल کمپیریٹیولی شہروں سے زیادہ ہوتا ہے. آج بھی تقریباً اسی طرح ہوا. کوئی ایسا کوئی الحمدللہ کوئی بڑا ایسا کوئی واقعہ رونما نہیں ہوا جس کا کوئی خاطر مطلب جس کا کوئی ذکر کیا جائے. اس طرح کوئی مطلب جو روٹین کے جو میٹرز ہیں جو پارٹی ورکر جو آپس میں لڑائی جھگڑے بحث مباحثے سے یہ ہوتے الحمدللہ روٹین کافی حد تک پرامن اور ابھی تک تو بالکل مطلب مطمئن ہونے والی سچویشن میں الحمدللہ الیکشن ہوا. 5 بجے صبح 8 بجے سے لے کر 5 بجے تک ابھی شام 5 بجے تک یہ چلتا رہا. اب گنتی شروع ہے اور جو غیر ختمی غیر سرکاری نتائج کا جو آنا شروع ہونا تھا وہ بھی ہو چکا ہے. تقریباً وہ چھوٹے 1% اور 0.something% کی الیکشن کے ریزلٹس بھی آنا شروع ہو چکے ہیں. جی
جی کیونکہ ابھی میں دیکھ بھی رہا تھا کہ ڈان نیوز پیپر تو کہہ رہا ہے کہ 1 گھنٹہ 40 منٹ کے قریب ہے ریزلٹس پینڈنگ, تو اس کے بعد وہ سلسلہ بھی شروع ہو جائے گا. ابھی کئی علاقوں میں تو ووٹ ابھی چلنا ہوگا نا, پولنگ اسٹیشنز پہ ایکٹیویٹی ہوگی ابھی تو.
جی وہ کچھ علاقوں میں یہ ہے کہ مطلب جو آپ نے کہا نا کہ انہوں نے بولا دیا تھا یہ الیکشن کمیشن کے یہ حکم تھا کہ بھائی آپ لوگ کم سے کم 1 گھنٹے بعد آپ پھر الیکشن کے ریزلٹس سرکاری نتائج ہوتے ہیں نا وہ آپ بے شک اناؤنس کر دیں لیکن فکس 1 گھنٹے کے بعد. وہ 1 گھنٹہ اب شروع اب 1 گھنٹہ ہو چکا ہے کیونکہ یہاں پر پاکستان میں اس وقت جو ہمیں بھی بات کر رہے ہیں یہ 6:15 بج رہے ہیں نا, تو تقریباً 15 منٹ ہو چکے ہیں کہ لوگوں نے جو غیر ختمی غیر سرکاری نتائج ہیں وہ دینا شروع کر چکے ہیں. اس کے علاوہ جو ابھی میں نے آپ کو بتایا نا کہ رش بن چکا ہے اور پولنگ اسٹیشنوں کے اندر جتنے بھی لوگ ہیں وہ اپنا اپنا ووٹ کاسٹ کریں گے. فیسلٹی دی جا چکی ہے گجرات کے ایک دو حلقے ہیں اس میں سے چونکہ الیکشن تاخیر سے شروع ہوا اور تو اسی لیے اس کو 2 گھنٹے اور مزید دیے ہیں, تو گجرات کا تھوڑا سا ایکسپشن ہے. باقی بس جو پولنگ اسٹیشنوں کے اندر جتنے لوگ ہیں وہ ڈال رہے ہیں ووٹ, باقی بس پولنگ کا ٹائم سرکاری طور پر ختم ہو چکا ہے. جی
جی. اور دوسرا جو پی ٹی آئی ہے پاکستان تحریک انصاف پارٹی عمران خان والی, انہوں نے ایکسٹینشن کی ڈیمانڈ کی تھی ڈیڈ لائن کی, جس کو الیکشن کمیشن آف پاکستان نے کہا کہ جو ووٹرز اندر ہیں صرف اب ان کو ہی الاؤ کیا جائے گا. یہ کیوں اتنا فرق آ گیا کہ 1 گھنٹے کی ڈیمانڈ ایکسٹینشن کی انہوں نے کیوں کی ہے, اس کا کیا کارن کیا ہے اس کے پیچھے؟
اچھا سر یہ وجہ اس کی یہ ہے کہ مجھے میری سمجھ کے مطابق جو وجہ ہے وہ یہ ہے کہ آج صبح سے جو ابھی ہم بات کر رہے ہیں تو جو نیٹورکس ہے موبائل نیٹورکس ہے اور یہ جو انٹرنیٹ ہے یہ ابھی بحال ہو چکا ہے. تقریباً 1 گھنٹہ ہو چکا ہے کہ ابھی بحال ہو چکا ہے, ابھی تک کوئی نیٹورک کام نہیں کر رہا تھا. اور جب بلکہ ہم بھی جب بات کر رہے تھے آف ایئر جب ہم بات کر رہے تھے تو اس ٹائم پہ بھی میں نے بتایا تھا کہ تھوڑی سی سچویشن ہے, ہم اللہ سے دعا کر رہے تھے کہ موبائل سروس بحال ہو جائے. تو موبائل سروس ہی کی وجہ سے شاید یہ پی ٹی آئی کے جو ہمارے دوست ہیں وہ شاید کہہ رہے تھے کیونکہ کوآرڈینیشن نہیں ہو پا رہی تھی. مسئلے اگر ٹرن آؤٹ آج ٹرن آؤٹ سپوز کم ہو جاتا ہے نا, اگر آج ووٹرز کا ٹرن آؤٹ کم ہو جاتا ہے تو اس کا ایک ہی وجہ ہوگا اور وہ میرے خیال میں یہ جو موبائل سگنلز نہیں تھے, جو نیٹورکس نہیں تھے, جو یہ چیزیں جو نہیں تھی نا, موبائل کام نہیں کر رہا تھا, نیٹ کام نہیں کر رہا تھا, تو وہ ایک فیکٹر, وہ میرے خیال میں وہ میجر فیکٹر وہی ہوگا کہ لوگوں کا جو نہ نکلنے کی جو وجہ ہے وہ یہی ہے. کیونکہ مطلب کسی کو کوئی کال نہیں جا سکتی تھی, کوئی نیٹ کے اوپر کوئی وہ, تو ظاہر سی بات ہے آپ کو پتہ ہی کہ سوشل میڈیا کی آج کل کیا سچویشن ہے, کیا حالات ہے. تو تھوڑا سا مجھے یہ لگ رہا ہے کہ اسی کیونکہ جیسے ہی انہوں نے موبائل سگنل باہر ہو گئے تو اسی کے بعد ہمیں پتا چلا کہ پی ٹی آئی نے 1 گھنٹے کی ڈیمانڈ رکھ دی ہے, لیکن ظاہر ہے اس کے اوپر کوئی ایسا کوئی عمل درآمد نہیں ہو پایا.
اور یہ بند کرنے کی وجہ کیا رہی ہوگی, آپ اس سے کتنا وہ ایگری کرتے ہیں کہ یہ بات ٹھیک رہی یا ٹیکنیکل فالٹ ہے یا جان بوجھ کر ایسا کیا گیا؟ اگر کیا گیا تو اس کے کیا فائدے رہے ہوں گے؟
اچھا سر یہ ٹیکنیکلٹیز تو ظاہر سی بات ہے کوئی ٹیکنیکلٹیز نہیں تھی, مطلب ظاہر سی بات ہے اب اگر صبح اگر 8 بجے اگر سگنل بند ہو جاتے ہیں تو 5 بجے بحال ہو جاتے ہیں تو اس کا کیا مطلب ہے؟ اس کا مطلب یہ ہوا کہ ٹیکنیکل کوئی پرابلم نہیں تھا, قصدن بند کیا گیا. اور لا اینڈ آرڈر ہمارے یہاں تو آپ کو پتہ ہی کہ ہمارے یہاں تو سب سے بڑا بہانہ کیا ہے بھائی, کہ لا اینڈ آرڈر سچویشن کو مطلب
کنٹرول کرنے
کنفرم کرنے کے لیے کنٹرول کرنے کے لیے ہم یہ موبائل سروسز بند کر رہے ہیں. کل آپ کو پتہ ہی کل وہ بلوچستان میں کچھ ناخوشگوار واقعات ہو چکے ہیں جس میں کچھ باقی لوگوں کی جانیں ضائع ہو چکی ہیں. اللہ ان کی مغفرت کرے, لیکن یہ ہے کہ وہ تھوڑا سا مجھے لگ رہا ہے کہ مطلب اس چیز کو مد نظر رکھتے ہوئے آج کی یہ جو سچویشن ہے وہ اسی لیے موبائل سگنلز کو بند کیا گیا. مطلب جواز یہ سرکاری جواز یہ بنتا ہے, سرکاری جواز, باقی تو میرے خیال میں کوئی جواز بنتا نہیں ہے ویسے, کوئی جواز نہیں بنتا. ہاں اور دوسری بات, اور سوری دوسری بات میں آپ کی آپ بولیں گے ابھی, کل رات سے اگر آپ پاکستانی میڈیا کو اگر آپ فالو کر رہے ہیں, سوشل میڈیا کو اسپیسیفکلی بات میں کر رہا ہوں, تو بہت ارریسپونسبل بیہیویئر میں رات سے دیکھ رہا ہوں, کیونکہ مطلب لوگ فیک نیوز کی ایک بھرمار ہو رہی ہے, فیک نیوز کی ایک بھرمار تھی. آپ کو بھرمار کی مطلب یہ کہ اب جیسے کہ پی ایم ایل این کی طرف سے, پی ایم ایل این کی آفیشیل ڈاکومنٹ کی طرف سے, پی ایم ایل این کی بلو ٹیک والے اکاؤنٹ, مطلب ظاہر سی بات ہے پی ایم مسلم نون کی بلو ٹیک والے اکاؤنٹ سے ٹویٹ کیا گیا, اور ظاہر سی بات ہے وہ جو اکاؤنٹ تھا وہ بھی فیک تھا, اور وہ جو ٹویٹ تھا وہ بھی ظاہر سی بات ہے فیک تھا, وہ جو ڈاکومنٹ شیئر کیا گیا تھا وہ بھی فیک تھا, کہ پی ٹی آئی اس کا ریزلٹ الیکشن کا بائیک آؤٹ کرتی ہے. ٹھیک ہو گیا, پی ٹی آئی سوری پی ایم ایل این اس کا بائیک آؤٹ کرتی ہے. جو ریحانہ, جو ریحانہ ڈار صاحبہ ہے, ریحانہ امتیاز ڈار, وہ جو خواجہ آصف صاحب کے مقابلے میں کڑی ہے پی ٹی آئی کی حمایت سے, وہ جو ڈار صاحب ہیں ہمارے, ان کی والدہ ہے وہ جو ہمارے جو یوتھ افیئرس کے جو ہمارے مشیر تھے عمران خان کی گورنمنٹ میں, عثمان ڈار کی محترمہ جو والدہ صاحبہ ہے, وہ جہاں سے الیکشن لڑ رہی تھی ان کا کوئی فیک اور اس طرح آرٹیفیشل انٹیلیجنس والی کوئی ویڈیو ظاہر میرے خیال میں شیئر کی گئی تھی, اور اس کی طرف سے بلوایا گیا کہ بھائی میں بائیکاٹ کا اعلان کرتی ہوں. تو یہ تھوڑی سی چیزیں ہیں کہ وہ فیک نیوز, اور وہ اور یہ ظاہر سی بات ہے, اب اگر پاکستان مسلم لیگ نون کی جیسے پلیٹ فارم سے کے بارے میں بولا جا رہا ہے کہ بھائی میں بائیک آؤٹ کا اعلان کرتے ہیں, یہ پاکستان مسلم لیگ نون جیسی پارٹی کرتی ہے اور وہ فیک ہو, تو ظاہر سی بات ہے اس کا ایک امپیکٹ ہوتا ہے, اور اس امپیکٹ کو روکنے کے لیے یہ چیزیں شاید کی گئی ہے.
جی اچھا, ایک ڈان نیوز پیپر میں آج پاکستان کے پرائم منسٹر ککڑ صاحب کا بھی ایک بیان آیا ہے جس میں انہوں نے کہا کہ پبلک کی بڑی کمٹمنٹ ہے. کیا سچ میں ہائی ووٹر ٹرن آؤٹ رہا؟ کیونکہ کل جو میری بات ہو رہی تھی تب یہ شک کیا جا رہا تھا کہ شاید لوگ ووٹ ڈالنے کے لیے نہیں آئیں گے یا کم آئے گی, لوگوں کی گنتی کم ہوگی جو باہر ووٹ ڈالنے آئیں گے, تو کیسا ہے وہ ٹرن آؤٹ, کیسا لگا آپ کو؟
سر پرائم منسٹر نے جو آپ کو ظاہر سی بات ہے انہوں نے تو بول دیا, ایک تو وہ تو ظاہر سی بات ہے وہ تو بہت بڑے پروٹوکول میں پرائم منسٹر پاکستان گھوم رہے ہیں, تو اگر ڈان یا ٹریبیون نے ان کی سٹوری لگائی ہوئی ہے تو وہ اس کے اوپر اتنا عمل, وہ اس کو اتنا نہیں دیکھنا چاہیے, اس کو اتنا سیریس نہیں لینا چاہیے, کیونکہ وہ تو ان کو تو بیچارے کو پتہ ہی نہیں ہے کہ مطلب ٹرن آؤٹ ہو رہا ہے کہ نہیں ہو رہا ہے. اب ٹرن آؤٹ کا تو کل پرسوں پتہ چلے گا کہ لوگ نکلے تھے کہ نہیں نکلے تھے. ایک لاکھ کیا سپوز اگر ایک بندہ ایک لاکھ ووٹ لے لیتا ہے تب ہم کہیں گے کہ یار کوئی تقریباً 50% 40% ٹرن آؤٹ ہوا. تو ابھی تو خیر ابھی وہ جو جس ٹائم پہ انہوں نے یہ بات بولی تھی اس ٹائم پہ تو کوئی پتہ نہیں تھا, تو مجھے نہیں لگتا. اور ہاں ٹرن آؤٹ کمپیریٹیولی ٹرن آؤٹ کم ہے, اور ظاہر سی بات ہے کل رات کو میں نے آپ کی ہی یہ چینل کے اوپر میں نے یہ ایک بات رکھی تھی کہ یا تو لوگ ڈپریشن میں اگر ڈپریس موڈ میں ہو گئے تو ٹرن آؤٹ کم ہوگا, اور اگر لوگ غصے کو اگر غصے والا سائڈ زیادہ ہو گیا تیز ہو گیا تو پھر شاید بہت زیادہ ٹرن آؤٹ ہو سکتا ہے, لیکن اگر ڈپریشن والا سائڈ زیادہ باری ہو گیا تو پھر شاید لوگ نہ نکلے. سر ڈپریشن والا سائڈ باری ہو چکا ہے سو فار سو ناؤ, تو ٹرن آؤٹ کمپیریٹیولی کم ہے, ٹرن آؤٹ زیادہ نہیں ہے.
جی اور ایک دو خبریں اس میں یہ بھی ہے کہ پی ٹی آئی والوں نے یہ بھی کلیم کیا کہ 236 پولنگ سٹیشنز پہ کراچی میں لوگوں کو ووٹ ڈالنے ہی نہیں دیا گیا. تو ایسی باتیں جو میں ساری دیکھ کر رہا ہوں اس سے یہ تو آ گیا کہ الیکشن نہیں صحیح ڈھنگ سے کروا پایا ای سی پی. کیا یہ بات کہہ دینی چاہیے یا غلط ہوگا کہ جیسے ہونی چاہیے تھی, چلو کم سے کم 50-60% تو صحیح کام ہو جائے, کیا یہ پروسیس صحیح طرح فالو نہیں ہو پایا؟
सर ये मैंने भी देखा और अगर सच बताऊं तो कौन पे तो मेरी इस पे कोई बात नहीं हुई। ये एन ए 236 कराची में ये एक कुछ पोलिंग स्टेशन थे जिनमें अभी तक मतलब जब मैं तकरीबन ये कोई 5 बजे से पहले तकरीबन 4:30 के इर्द गिर्द मैं ये खबर देख रहा था तो उसमें कह रहे थे कि अभी तक 4:30 बजे तक उसमें पोलिंग शुरू नहीं हो पाया था। शाम 4:30 बजे तक पोलिंग शुरू नहीं हो पाया था तो जाहिर सी बात है इलेक्शन कमीशन की तो ये कोताही है, इसमें कोई शक तो नहीं है। और इलेक्शन कमीशन ने ओवरऑल जो मतलब जो दिख रहा है चीज ओवरऑल एक जाहिर सी बात है एक प्रोसीजर को फॉलो किया गया, एक प्रोसेस से पाकिस्तानी कौम ने गुजरना था गुजर गए। और बाकी इन्हें 236 की आप बात कर रहे हैं, मुझे अंदाजा है कराची में इन्हें 236 की कुछ पोलिंग स्टेशन में एंड तक पोलिंग स्टार्ट भी नहीं हुई। अब उसकी क्या वजह है वो तो अकॉर्डिंग टू द मीडिया वो कह रहे थे कि यहां पर ये क्या उसको बोलते हैं अमला नहीं पहुंचा था, जो ऑफिशियल्स है वो नहीं आए। तो ऑफिशियल क्यों नहीं आए थे ये भी एक क्वेश्चन मार्क है, क्यों कब तक आएंगे, क्यों वो तो कोई बाहर मुल्क से नहीं आने देना इलेक्शन के अमले नहीं, उसी गांव के लोगों ने आना था और उधर बैठ के अपना काम कर देना था, क्यों नहीं हुआ ये वक्त के साथ साथ पता चलेगा भी ये। लेकिन अभी अगर हम उसके ऊपर कोई कमेंट करते हैं तो अभी हम उसको कबल अज वक्त उसको बोला जाएगा कि यार ये तो अभी मतलब प्रीमैच्योर है ये चीज।
और एक JI तो मुझे लगता है जमाते इस्लामी को कहते होंगे और कराची के जो चीफ है उन्होंने MQM जो मुत्तहिदा कौमी मूवमेंट आई बिलीव अगर मैं सही बोल रहा हूं तो इनके ऊपर भी बूथ कैप्चरिंग ये कराची की शाह फैसल कॉलोनी में जो बड़ी बड़ी खबरें देख रहा हूं उन्हीं के हिसाब से मैं देख रहा हूं कि हर कोई इसमें ब्लेम गेम तो काफी स्ट्रांगली चल रही है वहां से, काफी एक्टिव है ब्लेम गेम। तो
सर ब्लेम गेम तो जाहिर सी बात है आपको पता ही, आप भी एशियन ही हैं जाहिर सी बात है आपको पता है, हमारी एक खास किस्म की मेंटेलिटी है, एशियंस की खास की मेंटेलिटी है और उसी मेंटेलिटी को लेकर हम सारी चीजों को देख रहे होते हैं। ब्लेम गेम नहीं तो होना है जाहिर सी बात है, जिन्होंने हार जाना है उन्होंने गांधी का शोर करना है, जिन्होंने जीत जाना है उन्होंने इलेक्शन की सफाई का शोर करना है। इलेक्शन कमीशन के मुताबिक तकरीबन टोटल 76 शिकायत मौसूल हो चुकी हैं मिस हैरिस के 76 और उन 76 शिकायत को दूर किया गया। तकरीबन 1 घंटे के लिए पोलिंग रोक दी गई कहीं पर, 15 मिनट के लिए रोक दी गई, 2 घंटे के लिए रोक दी गई, मतलब 76 टोटल 76 तकरीबन ये जितने भी पाकिस्तान के आपको पता है कितने पोलिंग स्टेशन होंगे उन सब में से सिर्फ 76 वो आ गए इलेक्शन कमीशन के मुताबिक और उनके उनको जो रिजर्वेशन थी वो खत्म किया गया और इलेक्शन को दोबारा रिज्यूम की। जो ब्लेम गेम की जो आप बात कर रहे हैं तो जो आपने ये दो पार्टीज की बात की जमात इस्लामी की और मुत्तहिदा कौमी मूवमेंट की MQM की अपनी बात की, MQM पाकिस्तान बेसिकली, तो उनका सीन ये कि जमात इस्लामी जो है ना जमात इस्लामी कुछ KBK के कुछ इलाकों में थोड़ी सी उनकी है मतलब पॉकेट्स हैं उसमें, जैसे कि डिस्ट्रिक्ट जालसद्दा में उनका थोड़ा सा बहुत होल्ड है, मौलाना गौहर शाह की आज लड़ रहा है, मौलाना गौहर शाह हो गया, ML वली खान हो गया, दूसरा क्या नाम है उसका वो जो फजल मोहम्मद खान PTI के हो गए अल्लाहत में लड़ रहे हैं, मौलाना गौहर शाह साहब उधर लड़ रहे हैं बुनेर वाली साइड पे और दीर वाली साइड पे उधर सॉरी दीर वाली साइड पे सिराजुल हक साहब लड़ रहे हैं, अच्छा मुकाबला है उधर असराजुल हक का, स्ट्रांग मुकाबला है उधर, खूबसूरत मतलब मजे का मुकाबला है। और कराची में जमात इस्लामी की कुछ मतलब पॉकेट्स हैं जहां पर ये जो जिसकी आप जिक्र कर रहे हैं ना तो उधर उनका मुकाबला जाहिर सी बात है MQM के साथ है। MQM की एक हिस्ट्री रही है आपको ये भी पता है, तो MQM जाहिर सी बात है वो एक दूसरे के ऊपर ब्लेम गेम ही करेंगे, उससे उसके लिए हम मतलब मेंटली प्रिपेयर्ड है कि वो ब्लेम गेम करेंगे एक दूसरे के साथ। और बाकी जाहिर है उन दोनों का आपस में मतलब ये तो तकरीबन रिवायती हरीफ रहे हैं ना। कराची की जो मेयरशिप है, कराची एक बहुत तकरीबन आपको पता होगा कि कराची सिर्फ कराची सिटी ये 6 districts हैं, 6 districts बहुत बड़ा मतलब वो है शहर है ये कराची। और इसकी जो मेयरशिप है इसकी मेयरशिप की ऊपर MQM और जमात इस्लामी की हमेशा 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 से लड़ाई और ये मतलब एक दूसरे के हरीफ रहे हैं इसकी सीटों के लिए। तो ब्लेम गेम तो सर होगा, ब्लेम गेम के लिए तो हम बिल्कुल रेडी हैं, ब्लेम गेम होगा ये जी।
एक कौन कैंडिडेट है जिनकी खबर आ रही है कि दानियाल अजीज हैं जो दानियाल इनको मारा पीटा गया पुलिस द्वारा और उनकी वाइफ एक्यूज कर रही है, ये कहां के और कौन से कैंडिडेट है, किस पार्टी के हैं जी?
सर ये जो दानियल अजीज की आप बात कर रहे हैं ना, तो अच्छा ये तो दानियल अजीज बेसिकली एक ये महनाज अकबर अजीज के हस्बैंड है। ये महनाज अकबर अजीज ये 2018 से लेकर 23 तक स्पेशल जो होते हैं ना, वो जो स्पेशल सीट्स के ऊपर खवातीन की जो मखसूस नशस्त उसके ऊपर पीएमएलएन की तरफ से ये एमएनए रही है, बाकायदा कौमी असम्बली के मेंबर रही है, और उससे पहले ये बाकायदा मुशर्रफ के दौर में फिर ये वजीर रहे हैं, फिर उसके बाद ये पीएमएलएन के दौर में भी ये काफी स्ट्रांग इनके पास ये एमएनए रही है, ये अली ये जो दानियल अजीज साहब है। फिर दानियल अजीज साहब ने उसको क्या बोलते हैं एक्सीडेंट कर दिया, बिल्कुल मौत के मुंह से अल्लाह तआला ने उनको बचा लिया, बच गए। फिर उसके बाद इन्होंने कुछ पीएमएलएन के साथ उनकी कुछ वो चल पड़ी ना, वो सब कलिश हो गई और एक दूसरे के साथ उनकी मतलब मटभेर हो गई पीएमएलएन के, तो बार उन्होंने पीएमएलएन को छोड़ दिया क्योंकि मेरे ख्याल में उनको टिकट नहीं मिला था, दानियल अजीज को टिकट नहीं मिला था, तो दानियल अजीज ने पीएमएलएन को छोड़कर आजाद हैसियत में इलेक्शन लड़ा था। तो ये जो आप बात करें तो ये इस वक्त ये किसी पार्टी की तरफ से नहीं है, ये आजाद हैसियत में ये दानियल अजीज साहब इलेक्शन लड़ रहे हैं आज।
अच्छा अली साहब एक चीज मुझे बताइए कि ज्यादातर आप मीडिया में हो, मैं भी हूं, और अ बैड न्यूज इज अ गुड न्यूज, हम यही मान के चलते हैं कि कोई मर गया तो उसको छापेंगे, कहीं कोई पैदा हो गया कभी किसी के बच्चे के जन्म की खबर नहीं लगती, तो मतलब कि ये नेगेटिविटी का माहौल होता है मीडिया में। लेकिन अब नेगेटिविटी है ना, वो कारोबार ही कुछ ऐसा तब्दील हो गया कि अखबारों से असल चीज का पता नहीं चलता। अभी अगर मैं यहां का पाकिस्तान का अखबार खोला, मैंने अगर इंडिया का खोला हो तो वो तो बढ़ा चढ़ा कर भी बात करेंगे, तो मुझे यहां एक्यूजेशंस, वायलेंस और झूठ बोलना और झूठी बयानबाजी, एक दूसरे की इल्जाम तराशी, ये चार पांच चीजें मुझे दिखाई दे रही हैं। इसमें क्या होता है कि जो सेन वॉइसेस कहते हैं ना, जो दानिशमंद लोगों की आवाजें होती है, जो ईमानदार होते हैं, जो दीनदार होते हैं, जो कौमियत का और आदमियत का, लोगों का, इंसानियत का भला चाहते हैं, जो उनके लिए चाहते हैं कि कुछ अच्छा होना चाहिए, वो आवाज मुझे वैसा कोई चेहरा अखबार में पढ़ने को नहीं मिल रहा, मीडिया पे भी दिखाई नहीं देंगे, लेकिन वो लोग होते हैं, तो क्या उनकी भी कुछ पकड़ होगी, कुछ रास्ते पे लाने वाले लोग भी इकट्ठे होते होंगे, चाहे मीडिया ना लेके आए, पॉलिटिक्स ना लेके आए, लेकिन कुछ ना कुछ तो दर्दमंद लोग होंगे, वो आपको कितने दिखाई देते हैं जिन्होंने मुल्क को, असल में जिन्होंने मुल्क की तकदीर सही करनी है जी?
अच्छा सर ये जो आपने बहुत जबरदस्त बात की है कि मतलब जाहिर है अगर मतलब 24-25 करोड़ की आबादी है तो उसमें जिसको आपने बड़ा जबरदस्त बोला कि सेन वॉइसेस पाकिस्तान में है, उसमें कोई शक नहीं है। अब जैसे कि बिलावल भुट्टो है ना, बिलावल भुट्टो ठीक है, वो एक इमरान, अच्छा मैं पहले इमरान खान की सॉरी बात कर लेता हूँ, इमरान खान एक रिवायती सियासतदान नहीं थे ना है, वो एक गैर रिवायती सियासतदान। अब हम इंडिया में सुनते थे कि इमरान खान ऐसे है जैसे आमिर खान, सपोज मेरा मतलब फेवरेट आमिर खान है,
अच्छा
तो आमिर खान प्राइम मिनिस्टर ऑफ इंडिया बन जाए, मतलब एक सेलिब्रिटी,
ठीक है
हाँ, तो इस तरह इमरान खान भी एक सेलिब्रिटी, जिसका मतलब है कि वो एक रिवायती सियासतदान नहीं थी, लेकिन जिस तरह से उन्होंने कंडक्ट फॉलो किया अपना, उन्होंने जिस तरह से मतलब चीजों को लेके चले, वो बहुत ही कोई अजीब और खलकत किस्म के, उन्होंने एक नारा लगाया हुआ था 1996 की कि भाई मैं सब आके ये हो गया कि नवाज शरीफ को भी उन्होंने तक 2-3 साल तक जेल में रखा, फलानी को जेल में रखा, धमकानी को जेल में रखा, किसी को छोड़ा नहीं, लेकिन पैसा कितना निकाला, 50,000 रुपए किसी से नहीं निकाले इख्तसार के नाम पर, कि भाई उनको सजा दिलवाई, मैंने उनको सजा दिलवाई और मैंने उसे 50,000 रुपए निकलवाए, एक ऐसा बंदा मुझे नहीं दिख रहा है कि ऐसा कोई बंदा हो। इस तरह से हमारा ये ख्याल था कि यार ये बंदा थोड़ा सा ये करेगा कि मतलब ये गैर रिवायती तरीके से, लेकिन वो इतना उस चीज में फंस गया कि वो तो बिल्कुल मतलब उन्होंने सजाएं देना शुरू कर दी अपनी तरफ से, सजाएं की मतलब ये है कि अब किसी को नहीं छोड़ा। आपको पता है कि उनके दौरे हुकूमत में तकरीबन पीएमएलएन, तकरीबन मेजोरिटी ऑफ द पीएमएलएन वाज इन प्रिजन, ठीक हो गया। अब जाहिर सी बात है, अब उसके बाद फिर जब ये लोग जब निकल आए, जब ये पीडीएम की गवर्नमेंट जब आ गई, पीडीएम की जब गवर्नमेंट आ गई, तो फिर आपने देखा कि मेजोरिटी ऑफ द पीटीआई वर इन प्रिजन। फिर तो उन्होंने बदले हैं, क्योंकि अब उस टाइम पे वजीर दाखिला साहब, मिसाल के तौर पर वजीर मुमलिकत बराए दाखिला जो स्टेट मिनिस्टर फॉर इंटीरियर था, वो शहरयार अफरीद गया, तो उसने तो जाहिर सी बात है राणा सनाउल्लाह के ऊपर 15 किलो चरस का या हीरोइन का केस बनाया और उनको जेल में रखा। और फिर उसके बाद जब राणा सनाउल्लाह साहब जब वजीर दाखिला बन गए पीडीएम की गवर्नमेंट में, तो उसने फिर शहरयार अफरीद को पकड़कर उसको जेल में रखा। तो ये एक चीजें हैं जो कि रिवायती तौर पर हम ये सोच रहे थे, हमारी ये ख्वाहिश थी बींग पाकिस्तानी, बींग मतलब बींग आम आदमी, मैंगो मैन, कि यार ये बंदा आ गया तो ये थोड़ा सा डिफरेंट तरीके से चलेगा। लेकिन उन्होंने मतलब बिल्कुल हाँ, अब इसमें से सेन वॉइसेस जो होते हैं ना, सेन वॉइसेस मैंने मतलब ये जो बिलावल भुट्टो जरदारी साहब है, मैं आपको जाहिर से बताइए जर्नलिज्म की वाली कम्युनिटी में मैं आपको सेन वॉइसेस की बात नहीं कर रहा हूं, मैं आपको पॉलिटिकल सेन वॉइसेस की बात कर रहा हूं। पॉलिटिकल जो डायस्पोरा है तो उसमें बिलावल भुट्टो जरदारी साहब जो है ना, वो समहाउ इस तरह रिकंसिलिएशन की बात करते हैं, वो दरमियानी की बात करते हैं, वो मियां नरवी की बात करते हैं, वो अब वो उन्होंने बोल दिया था कि भाई जैसे कि इमरान खान की अभी खिलाफ वो एक फैसला आया था उनकी, तो खैर वो तो बड़ा कोई अजीब उल खलकत किस्म का फैसला आया था कि भाई उनका जो निकाह है वो जायज नहीं है, वो मतलब उसके ऊपर तो बात नहीं होनी चाहिए। उसके ऊपर बिलावल भुट्टो जैसे आदमी ने उसके ऊपर बाकायदा बोला कि हम उस चीज को
एक मिनट में हम कंक्लूड कर देंगे जी। हाँ जी, एक मिनट में। हाँ जी सर, सॉरी
जी, तो मैं बोलो अभी।
हाँ जी, हाँ जी, एक मिनट में पूरा कर लेंगे, आप थोड़ा सा रैप अप कर दीजिए। हाँ जी
राइट, तो बिलावल भुट्टो जो थे ना, उन्होंने बोल दिया कि भाई पीपल्स पार्टी इमरान खान के इस फैसले के ऊपर शादियां नहीं बजाएंगी, खुशियां नहीं मनाएंगी। तो सर ये सेन वॉइसेस तो हमारी कम्युनिटी में अल्हम्दुलिल्लाह है, बहुत सारे हैं, उनको आने दिया जाएगा। जाहिर सी बात है पाकिस्तानी कौम कोई इतनी कमजोर कौम नहीं है कि मतलब वो जाहिर सी बात है किसी न किसी तरह से वो लोग आगे आएंगे, और सेन वॉइसेस हैं और उनको नजर नहीं आ रहे हैं, लेकिन है सही, और हर पार्टी में है, हर पार्टी में है। जैसे कि एहसन इकबाल साहब हैं, एहसन इकबाल साहब जो हैं ये पीएमएलएन के जो हैं, डॉक्टर तारिक फजल चौधरी साहब हैं पीएमएलएन के, कमर जमान कायरा साहब हैं पीपल्स पार्टी के, जिम मखदूम साहब हैं उधर पीपल्स पार्टी के, इस तरह अली मोहम्मद खान साहब पीटीआई के, ये सेन वॉइसेस है। जो जर्नलिज्म की डायस्पोरा है उसमें इम्तियाज गुल साहब जैसे आदमी है, शहजादा जुल्फकार साहब जैसे आदमी है, ये एक मतलब ये मेन रवि की बात करते हैं, ये अच्छाई की बात करते हैं, तो हैं सेन वॉइसेस हैं, और स्ट्रॉन्ग सेन वॉइसेस भी हैं जिनकी एक है उनका एक मतलब उनके आवाज पहुंच जाती है लोगों तक, तो ये अल्हम्दुलिल्लाह है
जी। शुक्रिया अली साहब, बहुत बहुत मेहरबानी जी, आपने हमें वक्त दिया, हम आपके शुक्रगुजार हैं, शुक्रिया।
थैंक यू सो मच सर, थैंक यू,
अस्सलाम वालेकुम। वालेकुम सलाम जी। इस पाकिस्तान तो अली खान साहब, तो एक छोटी जी ब्रेक, फिर मैं डॉक्टर मुर्तजा हैदर साहब को प्रोग्राम दे विच शामिल कर दें। ਹੁਣ ਸਾਡੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਜਾ ਰਹੇ ਨੇ। ਡਾਕਟਰ ਸਾਹਿਬ ਗੁੱਡ ਮਾਰਨਿੰਗ ਜੀ ਐਂਡ ਵੈਲਕਮ।
ਥੈਂਕ ਯੂ ਜੀ, ਗੁੱਡ ਮਾਰਨਿੰਗ
ਜੀ, ਬਹੁਤ ਮਿਹਰਬਾਨੀ। ਅੱਛਾ ਡਾਕਟਰ ਸਾਹਿਬ, ਤੁਸੀਂ ਦੂਰ ਬੈਠ ਕੇ ਪਾਕਿਸਤਾਨ ਦੀ ਇਲੈਕਸ਼ਨ ਦੇਖ ਰਹੇ ਹੋਵੋਗੇ, ਬੜੇ ਸਾਰੇ ਮਸਲੇ ਆ, ਪਰ ਸਾਡੇ ਕੋਲ ਹੁਣ ਜਿਵੇਂ ਕਿ ਟਾਈਮ ਸਿਰਫ 10 ਮਿੰਟ ਹੋਣਗੇ, ਤੇ ਲੈਟਸ ਹੈਵ ਯੂਰ ਫਸਟ ਇੰਪ੍ਰੈਸ਼ਨ ਐਂਡ ਯੂਰ ਹੋਪਸ।
ਅੱਜ ਤੋਂ ਕੱਲ੍ਹ ਇਹ ਹੈ ਕਿ ਜੀ ਇਲੈਕਸ਼ਨ ਹੋਣਾ ਬੜਾ ਜ਼ਰੂਰੀ ਹੈ। ਇਹ ਇਲੈਕਸ਼ਨ ਜਿਹੜੇ ਨੇ ਇਹ ਕੰਟਰੋਵਰਸ਼ਲ ਇਲੈਕਸ਼ਨਸ ਨੇ, ਬਹੁਤ ਕੰਟਰੋਵਰਸ਼ਲ ਇਲੈਕਸ਼ਨਸ ਨੇ। ਇਹ ਕੋਈ ਰਿਜ਼ਲਟ ਇਹਨਾਂ ਦੇ ਕੋਈ ਮਾਮਲਾ ਸੈਟਲ ਨਹੀਂ ਕਰਨਗੇ ਨੇ ਪਾਕਿਸਤਾਨ ਵਿਚ। ਲੇਕਿਨ ਗੱਲ ਇਹ ਹੈ ਕਿ ਅਗਰ ਇਹ ਵੀ ਨਾ ਕਰੋ ਤਾਂ ਫਿਰ ਤਾਂ ਕੁਛ ਵੀ ਨਹੀਂ ਬਚਦਾ ਨਾ, ਕਿਉਂਕਿ ਚੋਇਸ ਕੋਈ ਨਹੀਂ ਹੈ। ਤੇ ਇਹਨੂੰ ਕਹਿ ਸਕਦੇ ਹੋ ਕਿ ਜੀ ਪਾਕਿਸਤਾਨ ਦੀ ਜਿਹੜੀ ਡੈਮੋਕਰੇਸੀ ਹੈ ਉਹ ਚੱਲ ਨਹੀਂ ਰਹੀ, ਉਹ ਘਸਿਟ ਰਹੀ ਹੈ, ਉਹ ਮਤਲਬ ਜ਼ਮੀਨ ਦੇ ਨਾਲ ਲੱਗੀ ਹੈ। ਲੇਕਿਨ ਹੋ ਸਕਦਾ ਹੋਪ ਇਹੀ ਹੈ ਕਿ ਇਹ ਪ੍ਰੋਸੈਸ ਚਲਦਾ ਰਹੇ ਤੇ ਸ਼ਾਇਦ ਲੋਕਾਂ ਦੀ ਜਿਹੜਾ ਟੈਂਪਰਮੈਂਟ ਹੈ ਉਹ ਡੈਮੋਕ੍ਰੇਸੀ ਦੀ ਤਰਫ ਡਿਵੈਲਪ ਹੋਏਗਾ। ਇਸ ਲਈ ਪਾਕਿਸਤਾਨ ਦਾ ਜਿਹੜਾ ਜਿਹੜੀ ਸੋਸਾਇਟੀ ਹੈਗੀ ਨਾ ਜੀ, ਉਹਨਾਂ ਦਾ ਡੈਮੋਕ੍ਰੇਸੀ ਦੇ ਨਾਲ ਉਹਨਾਂ ਦਾ ਟੈਂਪਰਮੈਂਟ ਨਹੀਂ ਹੈ ਤੇ ਉਹ ਜਿਹੜੇ ਇਲੈਕਸ਼ਨ ਹੋਏ ਨੇ ਕੰਟਰੋਵਰਸ਼ੀਅਲ ਨੇ, ਬੜੀ ਪਾਰਟੀਆਂ ਜਿਹੜੀਆਂ ਨੇ ਇੱਕ ਪਾਰਟੀ ਨੂੰ ਉਹਨਾਂ ਨੇ ਲੜਨ ਨਹੀਂ ਦਿੱਤਾ ਸਹੀ ਤਰੀਕੇ ਦੇ ਨਾਲ, ਉਹਨਾਂ ਨੂੰ ਜਿਹੜੀ ਖਾਨ ਸਾਹਿਬ ਇਮਰਾਨ ਖਾਨ ਸਾਹਿਬ ਦੀ ਪਾਰਟੀ ਸੀ ਉਹਨੂੰ ਉਹਨਾਂ ਦਾ ਬੈਠ ਨਹੀਂ ਦਿੱਤਾ ਸਿੰਪਲ, ਨਾ ਹੀ ਉਹਨਾਂ ਦੇ ਕੈਂਡੀਡੇਟਸ ਨੂੰ ਕਹਾ ਕੇ ਤੁਸੀਂ ਆਪਣੀ ਪਾਰਟੀ ਦਾ ਨਾਂ ਲੈ ਸਕਦੇ ਹੋ। ਤੇ ਇਸ ਤਰ੍ਹਾਂ ਜਿਹੜੇ ਨੇ ਚੀਜ਼ਾਂ ਕੰਟਰੋਵਰਸ਼ੀਅਲ ਹੋ ਗਈਆਂ ਨੇ। ਫਿਰ ਅੱਜ ਜਿਹੜਾ ਇਲੈਕਸ਼ਨ ਦਾ ਦਿਨ ਸੀ, ਬਗੈਰ ਕਿਸੇ ਵਾਰਨਿੰਗ ਦੇ ਸਰਕਾਰ ਨੇ ਸਾਰੀ ਇੰਟਰਨੈਟ ਤੇ ਇੰਟਰਨੈਟ ਤੇ ਨਹੀਂ ਲੇਕਿਨ ਟੈਲੀਫੋਨ ਸਰਵਿਸਿਸ, ਮੋਬਾਈਲ ਸਰਵਿਸਿਸ ਬੰਦ ਕਰ ਦਿੱਤੀਆਂ ਤੇ ਲੋਕਾਂ ਨੂੰ ਨਹੀਂ ਸਮਝ ਆ ਰਹੀ ਕਿ ਉਹਨਾਂ ਦਾ ਕਿਸੇ ਕੋਲੋਂ ਪੁੱਛ ਵੀ ਨਹੀਂ ਸਕਦੇ ਕਿ ਜੀ ਮੇਰਾ ਪੋਲਿੰਗ ਬੂਥ ਕਿੱਥੇ, ਮੈਂ ਕਿੱਥੇ ਜਾ ਕੇ ਵੋਟ ਪਾਉਣਾ। ਤੇ ਉਹ ਇਸ ਤਰ੍ਹਾਂ ਦੀ ਸਾਰੀ ਚੀਜ਼ਾਂ ਨੇ, ਕਾਫੀ ਮੁਸ਼ਕਿਲਾਂ ਦਾ ਕੰਮ ਹੈ ਪਰ ਇਹ ਕੰਮ ਆਸਾਨ ਨਹੀਂ। ਸਾਨੂੰ ਆਦਤ ਹੋ ਗਈ ਨਾ ਕਿ ਕੈਨੇਡਾ ਅਮਰੀਕਾ ਚ ਰਹਿ ਕੇ ਇਲੈਕਸ਼ਨ ਸਾਨੂੰ ਪਤਾ ਕਿਸ ਤਰ੍ਹਾਂ ਆਉਣਾ, ਕੋਈ ਦਿਫਾਤਰੀ ਨਹੀਂ ਹੋਣੀ, ਕਿਸੇ ਨੇ ਕੋਈ ਡੰਡੀ ਨਹੀਂ ਮਾਰਨੀ। ਲੇਕਿਨ ਮੈਂ ਜਿਹੜੇ ਮਸਲੇ ਵੇਖ ਕੇ ਵੀ ਇਹੀ ਕਹਾਂਗਾ ਕਿ ਦੂਜੀ ਕੋਈ ਆਪਸ਼ਨ ਹੈ ਨਹੀਂ। ਤੁਸੀਂ ਇਹ ਨਹੀਂ ਕਹਿ ਸਕਦੇ ਜਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਬੜੀ ਬਥੇਰੀਆਂ ਮੈਨੂੰ ਸ਼ਾਰਟ ਕਮਿੰਗ, ਮੈਨੂੰ ਬਥੇਰੇ ਮਸਲੇ ਨਜ਼ਰ ਆ ਰਹੇ ਨੇ ਇਲੈਕਸ਼ਨ ਵਿਚ, ਲੇਕਿਨ ਮੈਨੂੰ ਇਹ ਵੀ ਕਬੂਲ ਨੇ ਕਿਉਂਕਿ ਇਹਦਾ ਆਲਟਰਨੇਟਿਵ ਕੋਈ ਐਸਾ ਹੈ ਨਹੀਂ ਕਿ ਬੰਦਾ ਕਹੇ ਕਿ ਜੀ ਇਹ ਨਹੀਂ ਤੇ ਉਹ ਕਰ ਲਓ
ਜੀ। ਤੇ ਡਾਕਟਰ ਸਾਹਿਬ ਆਪਾਂ ਚਲੋ ਇਹ ਤਾਂ ਮੋਟੀ ਮੋਟੀ ਗੱਲ ਤੁਹਾਡੀ ਆਈ ਹੈ ਕਿ ਇੰਨੀਆਂ ਦੇਖੋ ਇਲੈਕਸ਼ਨ ਦੇ ਵਿੱਚ ਵਾਅਦੇ ਤਾਂ ਬੜੇ ਵੱਡੇ ਰਹੇ ਹੋਣੇ ਆ, ਕੋਈ ਸੋਲਵ ਹੋਣ ਵਾਲਾ ਇੱਕ ਦੋ ਤੁਹਾਨੂੰ ਲੱਗਦੇ ਆ ਕਿ ਉਹ ਮਾਮਲੇ ਬਣ ਜਾਣਗੇ, ਕੋਈ ਨਾ ਕੋਈ ਛੋਟਾ ਮੋਟਾ ਕੰਮ ਤਾਂ ਹੋਏਗਾ ਹੀ, ਆਖਰ ਉਹ ਡੈਮੋਕ੍ਰੇਸੀ ਹੈ, ਚਾਹੇ ਉਹਦੇ ਵਿੱਚ 1% ਹੀ ਲੋਕਾਂ ਦਾ ਕੁਛ ਬਣੇ, ਕੁਛ ਨਾ ਕੁਛ ਤਾਂ ਕਰਕੇ ਦੇਣਾ ਪੈਂਦਾ ਹੁੰਦਾ ਸਰਕਾਰਾਂ ਨੂੰ। ਤੇ ਜਾਂ ਫਿਰ ਪਹਿਲਾਂ ਤਾਂ ਇਹੀ ਦੇਖਿਆ ਵੀ ਕਿਹੜਾ ਵੱਡਾ ਮਸਲਾ ਲੱਗਦਾ ਵੀ ਜਿਹਨੂੰ ਲੈ ਕੇ ਲੋਕ ਫੋਕਸਡ ਹੋਏ ਹੋਣਗੇ, ਕੀ ਲੱਗ ਰਿਹਾ? ਮਤਲਬ ਮੈਨੂੰ ਬੜਾ ਖਿੰਡਿਆ ਪੁੰਡਿਆ ਜਿਹਾ ਮਾਹੌਲ ਲੱਗ ਰਿਹਾ ਸੀ ਕਿ ਪਾਕਿਸਤਾਨ ਨੂੰ ਯੂਨੀਫਾਈਡ ਇੱਕ ਏਜੰਡਾ ਜਿਹੜਾ ਕਿ ਹੈ ਜਾਂ ਗਰੀਬੀ ਆ, ਮੁਲਕ ਦੇ ਹਾਲਾਤ ਖਰਾਬ ਨੇ, ਉਧਰਲੇ ਪਾਸੇ ਗੱਲ ਅਜੇ ਜਾਂਦੀ ਵਿਖਾਈ ਨਹੀਂ ਦੇ ਰਹੀ। ਹਾਂਜੀ
ਉਹ ਜੀ ਮਸਲਾ ਇਹ ਆ ਕਿ ਜਿਹੜੀ ਇਕਾਨਮੀ ਹੈ ਨਾ ਪਾਕਿਸਤਾਨ ਦੀ, ਉਹ ਬੜਾ ਮਸਲਾ। ਉਹ ਮਸਲਾ ਇਸ ਤਰ੍ਹਾਂ ਹੈ ਕਿ ਜਿਹੜੇ ਮੁਲਕ ਦੇ ਖਰਚੇ ਨੇ ਉਹ ਮੁਲਕ ਦੀ ਆਮਦਨ ਤੋਂ ਬਹੁਤ ਜ਼ਿਆਦਾ ਨੇ, ਤੇ ਯਾਨੀ ਜਿਹੜਾ ਟੈਕਸ ਕਲੈਕਟ ਕਰਦੀ ਹੈ ਸਰਕਾਰ, ਉਹ ਟੈਕਸ ਜਿਹੜਾ ਹੈ ਉਹ ਇੰਨਾ ਨਹੀਂ ਹੁੰਦਾ ਕਿ ਉਹ ਖਰਚੇ ਪੂਰੇ ਕਰ ਸਕਣ। ਅੱਛਾ ਤੁਸੀਂ ਕਹੋਗੇ ਜਨਾਬ ਇਹ ਫਿਰ ਨਈ ਸਰਕਾਰ ਆਏਗੀ ਤੇ ਉਹ ਇਸ ਤੇ ਕੁਝ ਕੰਮ ਕਰੇਗੀ, ਉਹਦਾ ਕੋਈ ਉਹਦੇ ਚਾਂਸ ਨਹੀਂ ਲੱਗ ਰਹੇ। ਉਹਦੀ ਵਜ੍ਹਾ ਇਹ ਹੈ ਕਿ ਜਿਹੜੀ ਪਾਰਟੀਆਂ ਨੇ ਇਲੈਕਸ਼ਨ ਲੜੀਆਂ ਨੇ ਤੇ ਤਿੰਨ ਵੱਡੀ ਪਾਰਟੀਆਂ ਨੇ, ਇੱਕ ਤੇ ਪਾਕਿਸਤਾਨ ਮੁਸਲਿਮ ਲੀਗ ਹੈ ਨਵਾਜ਼ ਸ਼ਰੀਫ ਸਾਹਿਬ ਦੀ, ਇੱਕ ਪਾਕਿਸਤਾਨ ਪੀਪਲਸ ਪਾਰਟੀ ਹੈ ਜਿਹੜੀ ਉਹ ਬੇਨਜ਼ੀਰ ਭੁੱਟੋ ਸਾਹਿਬ ਦੀ ਫੈਮਿਲੀ ਚਲਾ ਰਹੀ ਹੈ, ਆਸਿਫ ਜ਼ਰਦਾਰੀ ਸਾਹਿਬ ਤੇ ਉਹਨਾਂ ਦਾ ਪੁੱਤਰ ਜਿਹੜੇ ਨੇ ਬਿਲਾਵਲ ਭੁੱਟੋ, ਤੇ ਤੀਜੀ ਜਿਹੜੀ ਬੜੀ ਪਾਰਟੀ ਹੈ ਪਾਕਿਸਤਾਨ ਤਹਿਰੀਕ ਇਨਸਾਫ਼, ਉਹ ਇਮਰਾਨ ਖਾਨ ਸਾਹਿਬ ਦੀ ਹੈ। ਇਨ੍ਹਾਂ ਤਿੰਨਾਂ ਪਾਰਟੀਆਂ ਨੇ ਆਪਣੇ ਮੈਨੀਫੈਸਟੋ ਵਿਚ ਵੱਡੇ ਵੱਡੇ ਵਾਅਦੇ ਕੀਤੇ ਨੇ ਕਿ ਜਨਾਬ ਅਸੀਂ 300 ਯੂਨਿਟ ਬਿਜਲੀ ਦੇ ਫ੍ਰੀ ਦੇਵਾਂਗੇ। ਉਹ ਤੁਹਾਡੇ ਕੋਲ ਪਹਿਲੇ ਖਰਚੇ ਪੂਰੇ ਕਰਨ ਵਾਸਤੇ ਪੈਸੇ ਨਹੀਂ, ਤੇ ਫ੍ਰੀ ਬਿਜਲੀ ਦੇ ਪੈਸੇ ਕਿਧਰੋਂ ਆਉਣਗੇ ਕਿ ਅਸੀਂ ਜੀ 1 ਕਰੋੜ ਨੌਕਰੀਆਂ ਦੇਵਾਂਗੇ, ਉਹ ਤੁਸੀਂ ਕਿਧਰੋਂ ਨੌਕਰੀ ਦਿਓਗੇ? ਤੇ ਮਤਲਬ ਜਿਹੜਾ ਪਬਲਿਕ ਸੈਕਟਰ ਪ੍ਰਾਈਵੇਟ ਸੈਕਟਰ ਹੈ ਉਹ ਤੇ ਨੌਕਰੀ ਕ੍ਰੀਏਟ ਹੀ ਨਹੀਂ ਕਰਦਾ। ਇਹਦਾ ਮਤਲਬ ਕੀ ਹੁੰਦਾ? ਇਹਦਾ ਮਤਲਬ ਹੁੰਦਾ ਕਿ ਸਰਕਾਰੀ ਨੌਕਰੀਆਂ ਦੇਣਗੇ, ਜਿਸ ਡਿਪਾਰਟਮੈਂਟ ਚ ਲਾ ਸਕਦੇ ਨੇ ਓਵਰਲੀ ਓਵਰ ਪਾਪੂਲੇਟ ਕਰ ਦੇਣਗੇ ਡਿਪਾਰਟਮੈਂਟਸ ਨੂੰ, ਸਰਕਾਰੀ ਡਿਪਾਰਟਮੈਂਟ ਦੀ ਉਹ ਯਾਨੀ ਬੰਦੇ ਤੇ ਬੰਦਾ ਬਿਠਾਏ ਜਾਣਗੇ। ਨਤੀਜਾ ਕੀ ਨਿਕਲਦਾ? ਉਹੀ ਖਰਚੇ ਫਿਰ ਵੱਧ ਜਾਣੇ, ਆਮਦਨ ਦੀ ਤਰਫ਼ ਕਿਸੇ ਦਾ ਤਵੱਜੋ ਨਹੀਂ। ਕਿਸੇ ਇੱਕ ਪਾਰਟੀ ਨੇ ਨਹੀਂ ਕਿਹਾ ਕਿ ਉਹ ਕਿਸ ਤਰ੍ਹਾਂ ਆਮਦਨ ਵਧਾਉਣਗੇ, ਉਹਨਾਂ ਦੇ ਮੈਨੀਫੈਸਟੋ ਤੇ ਅਸੀਂ ਇੱਕ ਪ੍ਰੋਗਰਾਮ ਕੀਤਾ, ਅਸੀਂ ਇਕਨੋਮਿਸਟ ਬੁਲਾਏ। ਅਤੇ ਕੁਝ ਤੁਹਾਨੂੰ ਦੱਸੋ ਇਹਨਾਂ ਦੇ ਕੋਲ ਕੋਈ ਰੈਵਨਿਊ ਜਨਰੇਸ਼ਨ ਦਾ ਵੀ ਪਲਾਨ ਹੈਗਾ? ਨਹੀਂ, ਉਹ ਜਾ ਕੇ ਉਹਨਾਂ ਦਾ ਸਾਰਾ ਪਲਾਨ ਇਹੀ ਆ ਕਿ ਹਕੂਮਤ ਜਾ ਕੇ ਫਿਰ IMF ਦੇ ਕੋਲ ਜਾਣਗੇ, ਇੰਟਰਨੈਸ਼ਨਲ ਮੋਨਿਟਰੀ ਫੰਡ ਕੋਲ, ਉਹ ਕਹਿੰਦੇ ਜੀ ਹੁਣ ਸਾਨੂੰ ਕੋਈ $5-10 billion ਹੋਰ ਦਿਓ ਕਿਉਂਕਿ ਮੁਲਕ ਸਾਡੇ ਕੋਲੋਂ ਨਹੀਂ ਚੱਲਣਾ।
ਤੇ ਇਹ ਤਾਂ ਚਲੋ ਆਪਾਂ ਨੂੰ ਲੱਗ ਹੀ ਰਿਹਾ ਸੀਗਾ। ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਇਮੇਜ ਨੂੰ ਲੈ ਕੇ ਤੁਸੀਂ ਕਿਵੇਂ ਦੇਖ ਰਹੇ ਹੋ? ਕਿਉਂਕਿ ਇਧਰ ਵੈਸਟ ਦੇ ਵਿੱਚ ਤਾਂ ਡੈਮੋਕ੍ਰੇਸੀ ਦੀ ਬਹੁਤ ਗੱਲ ਕੀਤੀ ਜਾਂਦੀ ਹੈ, ਪਰ ਜੇ ਇਲੈਕਸ਼ਨ ਹੀ ਇਦਾਂ ਦੀ ਮਾਰਡ ਰਹੀ ਹੋਵੇ, ਇੰਨੀ ਵਾਇਲੈਂਸ ਰਹੀ ਹੋਵੇ, ਉਹਦੇ ਤੇ ਇਸ਼ੂਜ਼ ਉੱਠ ਰਹੇ ਹੋਣ ਕਿ ਇਲੈਕਸ਼ਨ ਠੀਕ ਤਰ੍ਹਾਂ ਨਹੀਂ ਹੋ ਰਹੀ, ਤੇ ਵੈਸਟਰਨ ਡੈਮੋਕ੍ਰੇਸੀ ਸੋ ਕਾਲਡ ਕਹਿ ਲਈਏ ਚਾਹੇ ਉਹਨੂੰ, ਤੇ ਉਹਨਾਂ ਨਾਲ ਕੀ ਤਵਜਨ ਬਣੇਗਾ? ਆਉਣ ਵਾਲੀ ਸਰਕਾਰ ਦੀ ਇਮੇਜ ਇਸ ਗੱਲ ਤੇ ਵੀ ਡਿਪੈਂਡ ਕਰਦੀ ਹੈ ਨਾ ਕਿ ਇਲੈਕਸ਼ਨ ਫੇਅਰ ਐਂਡ ਹੋਇਆ ਉਵੇਂ ਕਿ ਨਹੀਂ ਹੋਏ, ਫੇਅਰ ਐਂਡ ਫਰੀ।
ਹਾਂ, ਫੇਅਰ ਤੇ ਫਰੀ ਤੇ ਪਾਕਿਸਤਾਨ ਚ ਕਦੀ ਵੀ ਇਲੈਕਸ਼ਨ ਨਹੀਂ ਹੋਇਆ, ਇਹ ਨਾ ਹੋਣ ਲੱਗੇ ਅਗਲੇ 100-50 ਸਾਲਾਂ ਚ, ਇਹ ਬੜਾ ਟਾਈਮ ਲੱਗਦਾ। ਫੇਅਰ ਇਲੈਕਸ਼ਨ ਇੱਥੇ ਵੀ ਨਹੀਂ ਹੁੰਦੇ, ਵੇਖੋ ਨਾ, ਫੇਅਰ ਇਲੈਕਸ਼ਨ ਮਤਲਬ ਤੁਸੀਂ ਲੜ ਸਕਦੇ, ਮੈਂ ਲੜ ਸਕਦਾ, ਤੇ ਇਲੈਕਸ਼ਨ ਨਾ ਮੇਰੇ ਕੋਲ ਬੈਕਿੰਗ, ਨਾ ਮੇਰਾ ਕੋਈ ਡਰਾਈਵ, ਨਾ ਮੇਰੇ ਕੋਲ ਪੈਸਾ, ਮੈਂ ਕੈਨੇਡਾ ਚ ਫੇਅਰ ਇਲੈਕਸ਼ਨ ਨਹੀਂ ਲੜ ਸਕਦਾ, ਨਾ ਅਮਰੀਕਾ ਚ। ਯਾਨੀ ਜਿਹੜਾ ਰਿਪਬਲਿਕਨ ਸੈਨੇਟਰ ਇੱਕ ਦਫਾ ਇਲੈਕਟ ਹੋ ਜਾਏ ਉਹਨੂੰ ਤੁਸੀਂ ਡੀ ਇਲੈਕਟ ਨਹੀਂ ਕਰਾ ਸਕਦੇ, ਫੇਅਰ ਇਲੈਕਸ਼ਨ ਕਿਤੇ ਵੀ ਨਹੀਂ ਹੁੰਦਾ। ਲੇਕਿਨ ਵਾਇਲੈਂਸ ਵੈਸੇ ਜਿਹੜਾ ਨਾ ਹੋਇਆ ਤੇ ਲੇਕਿਨ ਘੱਟ ਹੋਇਆ। ਤੁਸੀਂ ਯਾਦ ਕਰੋ ਜਿਸ ਵੇਲੇ ਬੇਨਜ਼ੀਰ ਭੁੱਟੋ ਸਾਹਿਬਾਂ ਨੇ ਇਲੈਕਸ਼ਨ ਲੜਿਆ ਸੀ ਬਹੁਤਾ ਸਾਲਾਂ ਪਹਿਲੇ, ਤੇ ਕਰਾਚੀ ਚ ਇੱਕ ਬੰਬ ਬਲਾਸਟ ਚ 150-200 ਬੰਦਾ ਮਰ ਗਿਆ ਸੀ, ਤੇ ਉਹ ਉਸ ਤਰ੍ਹਾਂ ਦਾ ਵਾਇਲੈਂਸ ਨਹੀਂ ਹੋਇਆ ਪਾਕਿਸਤਾਨੀ ਜਿਸ ਤਰ੍ਹਾਂ ਹੁੰਦਾ, ਲੇਕਿਨ ਫਿਰ ਵੀ ਵਾਇਲੈਂਸ ਹੋਇਆ। ਲੇਕਿਨ ਉਹ ਵਾਇਲੈਂਸ ਕਨਫਾਈਨਡ ਸੀ ਬਲੂਚਿਸਤਾਨ ਦੇ ਏਰੀਏ ਚ, ਜਿਹੜਾ ਮੱਛ ਦਾ ਏਰੀਆ ਉੱਥੇ ਪਾਕਿਸਤਾਨ ਦੀ ਇਨਸਰਜੈਂਸੀ ਚੱਲ ਰਹੀ ਹੈ, ਤੇ ਉਹ ਉਹਦੀ ਵਜ੍ਹਾ ਦੇ ਨਾਲ ਉੱਥੇ ਵਾਇਲੈਂਸ ਜ਼ਰੂਰ ਹੋਇਆ। ਲੇਕਿਨ ਜਿਹੜਾ ਪਾਕਿਸਤਾਨ ਪ੍ਰੋਪਰ ਹੈ ਜਿੱਥੇ ਅਰਬਨ ਪਾਕਿਸਤਾਨ ਹੈ ਉੱਥੇ ਵਾਇਲੈਂਸ ਨਹੀਂ ਹੋਇਆ, ਤੇ ਇਹ ਚੰਗੀ ਗੱਲ ਹੈ। ਲੇਕਿਨ ਜਿਹੜੀ ਉਹ ਡੈਮੋਕ੍ਰੇਸੀ ਦੀ ਵਾਲੀ ਗੱਲ ਹੈ ਨਾ, ਪਹਿਲਾਂ ਪਾਕਿਸਤਾਨ ਕੋਸ਼ਿਸ਼ ਕਰਦਾ ਸੀ ਸਰਕਾਰ ਕਿ ਜਨਾਬ ਉਹ ਕੋਸ਼ਿਸ਼ ਕਰੇ ਕਿ ਆਪਣਾ ਇੱਕ ਡੈਮੋਕ੍ਰੈਟਿਕ ਇਮੇਜ ਪ੍ਰੈਜੈਂਟ ਕਰੇ ਦੁਨੀਆਂ ਨੂੰ। ਉਹ ਕੰਸਰਨ ਹੁਣ ਪਾਕਿਸਤਾਨ ਦੇ ਅੰਦਰ ਜਿਹੜੀ ਇਸਟੈਬਲਿਸ਼ਮੈਂਟ ਹੈ ਨਾ, ਉਹਨੂੰ ਹੁਣ ਇਹ ਪਰਵਾਹ ਨਹੀਂ ਰਹੀ। ਮਸਲ ਤੁਸੀਂ ਦੇਖੋ ਕਿ ਇਲੈਕਸ਼ਨ ਦਾ ਜਿਹੜਾ ਕਾਨਸਟੀਟਿਊਸ਼ਨ ਹੈ ਪਾਕਿਸਤਾਨ ਦਾ, ਉਹ ਕਹਿੰਦਾ ਕਿ ਜਿਸ ਵੇਲੇ ਸਰਕਾਰ ਡਿਸੋਲਵ ਹੋ ਜਾਏ ਨਾ, ਤੇ ਉਹਦੇ 90 ਦਿਨ ਦੇ ਅੰਦਰ ਤੁਸੀਂ ਇਲੈਕਸ਼ਨ ਕਰਾਉਣੇ। ਇਹ ਕਾਨਸਟੀਟਿਊਸ਼ਨ ਚ ਲਿਖਿਆ 90 ਦਿਨ, ਇਹ ਨੀ ਲਿਖਿਆ ਕਿ 90-95 ਕਰ ਲਓ, 95-100 ਕਰ ਲਓ, 100 ਨੇ ਤੇ ਚਲੋ 150 ਕਰ ਲਓ, ਐਸਾ ਨੀ। ਹੁਣ 90 ਦਿਨ ਚ ਤੁਸੀਂ ਇਲੈਕਸ਼ਨ ਕਰੋ, ਉਹ 90 ਦਿਨ ਕਿੱਧਰ? ਹੁਣ ਇਲੈਕਸ਼ਨ ਕਮਿਸ਼ਨ ਨੇ ਕਿਹਾ ਅਸੀਂ ਤੇ ਨੀ ਕਰਾਉਂਦੇ, ਅਸੀਂ ਤਿਆਰ ਹੀ ਨੀ। ਉਹ ਤੁਹਾਡੀ ਤਿਆਰੀ ਦਾ ਤੇ ਨਹੀਂ ਲਿਖਿਆ ਨਾ ਕਿ ਸੁਪਰੀਮ ਕਾਨਸਟੀਟਿਊਸ਼ਨ ਕਿ ਜਿਸ ਵੇਲੇ ਇਲੈਕਸ਼ਨ ਕਮਿਸ਼ਨ ਕਵੇ ਕਿ ਮੈਂ ਤਿਆਰ ਹਾਂ ਤੇ ਮੈਂ ਇਲੈਕਸ਼ਨ ਕਰਾਉਣਾ। ਤੇ ਇਸ ਤਰ੍ਹਾਂ ਦੇ ਬਥੇਰੇ ਕੰਮ ਹੋਏ ਨੇ ਇਸ ਇਲੈਕਸ਼ਨ ਚ ਕਿ ਜਨਾਬ ਇਲੈਕਸ਼ਨ ਡਿਲੇ ਹੋਏ ਨੇ, ਉਦੋਂ ਕਾਨਸਟੀਟਿਊਸ਼ਨ ਚ ਉਸਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਤੁਸੀਂ ਕਿਉਂ ਡਿਲੇ ਕੀਤੇ ਨੇ, ਕਿਸ ਵਜ੍ਹਾ ਦੇ ਨਾਲ ਡਿਲੇ ਕੀਤੇ ਨੇ। ਤੇ ਇਹ ਹੁਣ ਮਜ਼ਾਕ ਬਣ ਗਿਆ ਥੋੜਾ ਜਿਹਾ ਪਾਕਿਸਤਾਨ ਨੂੰ। ਤੇ ਇਸਟੈਬਲਿਸ਼ਮੈਂਟ ਜਿਹੜੀ ਸੀ ਪਾਕਿਸਤਾਨ ਦੀ, ਜਿਹੜੀ ਸਿਵਲ ਬਿਊਰੋਕਰੇਸੀ ਸੀ ਜਾਂ ਮਿਲਟਰੀ ਦੀ ਜਿਹੜੀ ਇਸਟੈਬਲਿਸ਼ਮੈਂਟ ਸੀ, ਮੈਨੂੰ ਲੱਗਦਾ ਉਹ ਪਹਿਲੇ ਕੋਸ਼ਿਸ਼ ਕਰਦੇ ਸਨ ਕਿ ਜਨਾਬ ਦੁਨੀਆ ਦੇ ਸਾਹਮਣੇ ਇੱਕ ਡੈਮੋਕ੍ਰੈਟਿਕ ਇਮੇਜ ਪੇਸ਼ ਕਰਨ, ਤਾਂ ਕਿ ਇਸ ਤਰ੍ਹਾਂ ਦੀ ਜਿਹੜੀ ਕਾਨਸਟੀਟਿਊਸ਼ਨਲ ਵਾਇਲੇਸ਼ਨ ਹੈ ਉਹ ਨਾ ਹੋਣ। ਹੁਣ ਮੈਨੂੰ ਨਹੀਂ ਲੱਗਦਾ ਕੋਈ ਪਰਵਾਹ ਕਰਦਾ, ਹੁਣ ਕਹਿੰਦਾ ਜੀ ਜਿਹੜਾ ਜੋ ਚੱਲ ਰਿਹਾ ਚੱਲਣ ਦਿਓ, ਅਸੀਂ ਪਰਵਾਹ ਨਹੀਂ ਕਰਦੇ। ਇਹ ਸੋਰੀ ਸਟੇਟ ਹੈਗੀ ਜਿਹੜਾ ਕਹਿੰਦੇ ਨਾ ਪਾਕਿਸਤਾਨ ਇੰਡੀਆ ਚ ਜਿਸ ਵੇਲੇ ਡਿਟੋਰੀਅਰੇਸ਼ਨ ਹੋ ਰਿਹਾ ਸੀ, ਇੱਥੇ ਵੀ ਹੋ ਰਿਹਾ। ਮੈਨੂੰ ਇਹ ਪਾਕਿਸਤਾਨ ਦਾ ਮਸਲਾ ਨਹੀਂ ਲੱਗਦਾ, ਇਹ ਮੈਨੂੰ ਲੱਗਦਾ ਸਾਊਥ ਏਸ਼ੀਆ ਦਾ ਮਸਲਾ। ਤੁਸੀਂ ਉੱਥੇ ਦੇਖੋ ਬੰਗਲਾਦੇਸ਼ ਚ ਇਲੈਕਸ਼ਨ ਹੋਇਆ ਪਿਛਲੇ ਮਹੀਨੇ, ਸਾਰੇ ਜਿਹੜੇ ਓਪੋਜੀਸ਼ਨ ਲੀਡਰ ਉਹਨੇ ਜੇਲ੍ਹ ਚ ਪਾ ਦਿੱਤੇ, ਕੁੱਡੇ 15,000 ਬੰਦਾ ਜਿਹੜਾ ਜੇਲ੍ਹ ਚ ਪਾ ਕੇ ਇਲੈਕਸ਼ਨ ਕਰਾ ਕੇ ਵਾਪਸ, ਫਿਰ ਪ੍ਰਾਈਮ ਮਿਨਿਸਟਰ ਜਿੱਤ ਗਈ ਸੀ, ਉਹ ਕਹਿੰਦੇ ਜੀ ਮੈਂ ਫਿਰ ਜਿੱਤ ਗਈ ਹਾਂ। ਤੁਸੀਂ ਸਾਰੀ ਓਪੋਜੀਸ਼ਨ ਨੂੰ ਤਾਂ ਜੇਲ੍ਹ ਚ ਪਾਇਆ ਸੀ ਬੰਗਲਾਦੇਸ਼, ਤੁਸੀਂ ਜਿੱਤ ਕੇ ਕੀ ਕਮਾਲ ਕੀਤਾ ਇੱਥੇ ਵੀ? ਮਤਲਬ ਇਹ ਜਿਹੜਾ ਮੈਨੂੰ ਲੱਗਦਾ ਜਿਹੜਾ ਸਾਊਥ ਏਸ਼ੀਆ ਹੈਗਾ ਨਾ ਸਾਡਾ, ਇੰਡੀਆ ਪਾਕਿਸਤਾਨ ਬੰਗਲਾਦੇਸ਼, ਸਾਡਾ ਕਲਚਰ ਨਹੀਂ ਲੱਗਦਾ ਡੈਮੋਕ੍ਰੇਸੀ ਦਾ। ਕਿਉਂਕਿ ਇਸ ਤਰ੍ਹਾਂ ਪਾਕਿਸਤਾਨ ਦਾ ਮਸਲਾ ਨਹੀਂ, ਉੱਥੇ ਬੰਗਲਾਦੇਸ਼ ਦੇਖ ਲਓ, ਇੰਡੀਆ ਵਿੱਚ ਵੇਖ ਲਓ, ਉਹ ਇੰਡੀਆ ਚ ਹੁਣ ਜਿਹੜੀ ਕਲਟ ਫੋਲੋਇੰਗ ਸ਼ੁਰੂ ਹੋ ਗਈ ਹੈ, ਤੇ ਉਹ ਡੈਮੋਕ੍ਰੇਸੀ ਤੁਹਾਨੂੰ ਪਿੱਛੇ ਜਾਂਦੀ ਲੱਗ ਰਹੀ ਹੈ ਪੂਰੇ ਰੀਜਨ ਵਿੱਚ, ਤੇ ਇਹ ਕਲਟ ਤੇ ਸਾਰਾ ਕੁਝ ਲੱਗ ਰਿਹਾ, ਕੋਈ ਚੰਗੀ ਖ਼ਬਰ ਨਹੀਂ ਲੱਗ ਰਹੀ ਰੀਜਨ ਦੇ ਵਾਸਤੇ।
ਅੱਛਾ ਸਰ, ਇੱਕ ਮੇਰੇ ਵਰਗੇ ਤੇ ਇਹ ਪ੍ਰਭਾਵ ਪੈ ਜਾਂਦਾ ਜਿੰਨਾ ਕੁ ਪੜ੍ਹੇ ਆ ਕਿ ਇੱਕ ਤਾਂ ਮਿਲਟਰੀ ਦਾ ਇੰਟਰਵੈਂਸ਼ਨ ਆ ਜਿਹੜਾ ਪਾਕਿਸਤਾਨ ਚ ਬਹੁਤ ਜ਼ਿਆਦਾ, ਫਿਰ ਰਿਲੀਜੀਅਸ ਫੰਡਾਮੈਂਟਲਿਜ਼ਮ ਦੀ ਵੀ ਗੱਲ ਕਰ ਦਿੰਦੇ ਆ, ਤੇ ਜੇ ਆਪਾਂ ਇਸ ਚੀਜ਼ ਨੂੰ ਠੀਕ ਕਰਨਾ ਹੋਵੇ ਕਿ ਸੱਚਮੁੱਚ ਇਹ ਪ੍ਰੋਬਲਮ ਹੈ ਜਾਂ ਫਿਰ ਇਹ ਇੰਨੀਆਂ ਬਿਯੋਂਡ ਨਿਕਲ ਚੁੱਕਿਆ ਕਿ ਕਈ ਵਾਰ ਹੁੰਦਾ ਨਾ ਕਿ ਜਿੰਨ ਇੰਨਾ ਵੱਡਾ ਹੋ ਗਿਆ ਕਿ ਹੁਣ ਉਹਨੂੰ ਦੁਬਾਰਾ ਬੋਤਲ ਚ ਨਹੀਂ ਪਾਇਆ ਜਾ ਸਕਦਾ, ਪੈ ਤਾਂ ਖੈਰ ਜਾਣਾ ਹੀ ਹੁੰਦਾ ਕਦੇ ਨਾ ਕਦੇ, ਪਰ ਅੱਜ ਇਹ ਮੁਸ਼ਕਲ ਬਣੀ ਖੜੀ ਹੋਵੇ ਕਿਉਂਕਿ ਕੁਝ ਗੱਲਾਂ ਕੁਝ ਇੰਸਟੀਟਿਊਸ਼ਨ ਬਿਯੋਂਡ ਸੇਕਰਡ ਇਮੇਜ ਤੱਕ ਪਹੁੰਚ ਜਾਂਦੀਆਂ ਨੇ ਕਿ ਉਹ ਫਿਰ ਦੇ ਆਰ ਬਿਯੋਂਡ ਯੋਰ ਕ੍ਰਿਟੀਸਿਜ਼ਮ ਹਨਾ, ਤੇ ਇਦਾਂ ਦੀ ਗੱਲ ਕਰਕੇ ਵੀ ਹੈ ਕਿ ਡੈਡਲੌਕ ਲੱਗਿਆ ਹੋਇਆ ਪੋਲੀਟੀਕਲ ਸੁਧਾਰ ਲਿਆਉਣ ਨੂੰ ਜਾਂ ਡਾਇਲਾਗ ਤਿਆਰ ਕਰਨ ਨੂੰ। ਹਾਂਜੀ, 3 ਕਮੈਂਟ ਨੇ ਜੀ ਆਪਣੇ।
ਦੇਖੋ ਜੀ, ਕਹਿੰਦੇ ਸਨ ਨਾ ਪਹਿਲਾਂ ਕਿ ਜੀ ਜਿੰਨ ਬੋਤਲ ਤੋਂ ਬਾਹਰ ਬੋਤਲ ਦੇ ਵਿੱਚ ਕਿਸ ਤਰ੍ਹਾਂ ਪਾਈਏ ਜਿੰਨੂੰ। ਪਾਕਿਸਤਾਨ ਦਾ ਮਸਲਾ ਥੋੜਾ ਜਿਹਾ ਮੁਸ਼ਕਿਲ ਹੈ, ਉਹ ਥੋੜਾ ਵੱਖਰਾ ਹੈਗਾ। ਉਹ ਵੱਖਰਾ ਇਸ ਲਈ ਹੈ ਕਿ ਜਿਹੜਾ ਜਿੰਨ ਹੈ ਨਾ ਉਹ ਬੋਤਲ ਤੋਂ ਬਾਹਰ ਨਹੀਂ, ਜਿੰਨ ਨੇ ਬੋਤਲ ਹੁਣ ਨਿਕਲ ਜਾਈ ਹੈ, ਉਹ ਬੋਤਲ ਜਿੰਨ ਦੇ ਅੰਦਰ ਚਲੀ ਗਈ ਹੈ। ਇਹ ਮਸਲਾ ਹੋ ਗਿਆ ਪਾਕਿਸਤਾਨ ਦਾ ਕਿ ਬੋਤਲ ਫਸ ਗਈ ਜਿੰਨ ਦੇ ਅੰਦਰ, ਉਹ ਤੁਸੀਂ ਕੱਢ ਨਹੀਂ ਸਕਦੇ। ਮਸਲਾ ਪਾਕਿਸਤਾਨ ਦਾ ਇਹ ਹੈ ਕਿ ਜਿਹੜੀ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਹੈ, ਉਹ ਉਹਨੇ ਫੈਸਲਾ ਕਰ ਲਿੱਤਾ ਕਿ ਅਸੀਂ ਬਿਹਤਰ ਕੰਮ ਕਰ ਸਕਦੇ ਹਾਂ, ਠੀਕ ਹੈ, ਚਾਹੇ ਉਹ ਸਿਵਲ ਇਸਟੈਬਲਿਸ਼ਮੈਂਟ ਹੋਵੇ ਜਾਂ ਮਿਲਟਰੀ ਇਸਟੈਬਲਿਸ਼ਮੈਂਟ ਹੋਵੇ। ਉਹ ਸਮਝਦੇ ਨੇ ਕਿ ਉਹ ਪੋਲੀਟੀਸ਼ੀਅਨਸ ਤੋਂ ਬਿਹਤਰ ਨੇ। ਅੱਛਾ, ਤੁਸੀਂ ਪੋਲੀਟੀਸ਼ੀਅਨਸ ਨੂੰ ਵੇਖ ਲਓ, ਉਹਨਾਂ ਨੇ ਵੀ ਕੋਈ ਇਸ ਤਰ੍ਹਾਂ ਦੇ ਕੰਮ ਨਹੀਂ ਕੀਤੇ ਕਿ ਉਹ ਆਪਣੇ ਆਪ ਨੂੰ ਸ਼ੋ ਕਰ ਸਕਣ ਕਿ ਅਸੀਂ ਇਸਟੈਬਲਿਸ਼ਮੈਂਟ ਤੋਂ ਬਿਹਤਰ ਹੈ, ਸਾਡੇ ਕੋਲੋਂ ਵੀ ਟੈਲੈਂਟ ਹੈਗਾ। ਉਹ ਜਿਹੜੇ ਹੁਣ ਪਾਕਿਸਤਾਨ ਦੀ ਪਾਰਟੀਆਂ ਨੇ, ਪੋਲੀਟੀਕਲ ਪਾਰਟੀਆਂ, ਉਹ ਕੰਪਨੀਆਂ ਨੇ, ਪ੍ਰਾਈਵੇਟ ਕੰਪਨੀਆਂ ਨੇ, ਇਹਨਾਂ ਖਾਨਦਾਨੀ ਬਿਜ਼ਨਸ, ਉਹ ਕਹਿੰਦੇ ਪਰਿਵਾਰ ਦਾ ਬਿਜ਼ਨਸ ਹੈ ਕਿ ਜੀ ਬੇਨਜ਼ੀਰ ਭੁੱਟੋ ਸਾਹਿਬ ਨੇ ਪੀਪਲਸ ਪਾਰਟੀ ਬਣਾਈ, ਫਿਰ ਉਹਨਾਂ ਦੀ ਬੇਟੀ ਬੇਨਜ਼ੀਰ ਸਾਹਿਬਾ ਸਨ, ਉਹਦੇ ਬਾਅਦ ਉਹਨਾਂ ਦੇ ਸ਼ੋਹਰ ਜਿਹੜੇ ਹਸਬੈਂਡ ਨੇ ਜ਼ਰਦਾਰੀ ਸਾਹਿਬ ਨੇ, ਉਹਨਾਂ ਦੇ ਬਾਅਦ ਉਹਨਾਂ ਦਾ ਪੁੱਤਰ ਜਿਹੜਾ ਹੈ ਉਹ ਬਿਲਾਵਲ ਭੁੱਟੋ ਹੈ, ਦੂਜੀ ਤਰਫ਼ ਜਿਹੜੀ ਮੁਸਲਿਮ ਲੀਗ ਹੈ ਉਹ ਜਨਾਬ ਨਵਾਜ਼ ਸ਼ਰੀਫ ਸਾਹਿਬ ਨੇ, ਉਹਨਾਂ ਨੂੰ ਫੌਜ ਲੈ ਕੇ ਆਈ ਸੀ 1985 ਚ। ਉਹ ਨਵਾਜ਼ ਸ਼ਰੀਫ ਸਾਹਿਬ ਕਹਿੰਦੇ ਜੀ ਮੈਂ ਨਹੀਂ ਤੇ ਮੇਰਾ ਭਰਾ ਸ਼ਬਾਜ਼ ਸ਼ਰੀਫ, ਉਹ ਨਹੀਂ ਤੇ ਫਿਰ ਮੇਰੀ ਭਾਜੀ ਭਤੀਜੀ ਜਿਹੜੀ ਹੈ ਮਰੀਅਮ ਨਵਾਜ਼। ਤੇ ਪਾਕਿਸਤਾਨ
ਤੇ ਉਹ ਫੈਮਿਲੀ ਬਿਜ਼ਨਸ ਵਿਚ ਚਲਾ ਗਿਆ। ਤੇ ਇਸ ਕਨੰਡਰਮ ਦੇ ਵਿਚ ਜਿਹੜਾ ਨਾ ਮੁਲਕ ਦੀ ਲੀਡਰਸ਼ਿਪ ਜਿਹੜੀ ਹੈ ਉਹ ਪ੍ਰੋਫੈਸ਼ਨਲਸ ਦੇ ਹੱਥ ਚ ਨਹੀਂ ਰਹੀ। ਕੋਈ ਤੁਹਾਡੇ ਕੋਲ ਢੰਗ ਦੇ ਇਕਾਨੋਮਿਸਟ ਨਹੀਂ, ਕੋਈ ਸਾਡੇ ਕੋਲ ਢੰਗ ਦੇ ਇੰਜੀਨੀਅਰਸ ਨਹੀਂ, ਕੋਈ ਸਾਡੇ ਕੋਲ ਢੰਗ ਦੇ ਪਲੈਨਰਸ ਨਹੀਂ। ਤੇ ਇਸ ਵਜ੍ਹਾ ਦੇ ਨਾਲ ਪੂਰਾ ਦਾ ਪੂਰਾ ਜਿਹੜਾ ਨਾ ਮਸਲਾ ਉਹ ਹੁਣ ਤੀਸਰਾ ਹੈ ਕਿ ਜਿਸ ਇੱਕ ਜਹਾਜ਼ ਹੋਏ ਨਾ ਦਰਿਆ ਚ ਜਾਂ ਸਮੁੰਦਰ ਚ, ਉਹਦਾ ਇੰਜਨ ਖਰਾਬ ਹੋ ਜਾਵੇ ਤੇ ਰੁਕਦਾ ਨੀ, ਉਹ ਕਦੇ ਇਧਰ ਮੁੜ ਜਾਂਦਾ ਕਦੇ ਉਧਰ ਮੁੜ ਜਾਂਦਾ, ਤੇ ਉਹਦੀ ਡਾਇਰੈਕਸ਼ਨ ਨੀ ਹੁੰਦੀ ਲੇਕਿਨ ਚਲਦਾ ਰਹਿੰਦਾ। ਤੇ ਮੈਨੂੰ ਬੜੀ ਦੁੱਖ ਹੁੰਦਾ ਕਹਿੰਦੇ ਹੋਏ ਕਿ ਹੁਣ ਮੈਨੂੰ ਸਾਊਥ ਏਸ਼ੀਆ ਵੀ ਇਸੇ ਤਰ੍ਹਾਂ ਲੱਗ ਰਿਹਾ ਕਿ ਇਹ ਪਾਕਿਸਤਾਨ, ਬੰਗਲਾਦੇਸ਼, ਇੰਡੀਆ ਇਹ ਜਹਾਜ਼ ਨੇ, ਇਹਨਾਂ ਦਾ ਡਾਇਰੈਕਸ਼ਨ ਵੀ ਕੋਈ ਨੀ, ਇਹਨਾਂ ਦੇ ਇੰਜਨ ਵੀ ਕੋਈ ਨੀ, ਜਿਹਦੇ ਦੀ ਲਹਿਰ ਆਉਂਦੀ ਉਹ ਸਿਰਫ ਮੂੰਹ ਕਰਕੇ ਟੁਰ ਪੈਂਦੇ ਨੇ।
ਜੀ ਡਾਕਟਰ ਸਾਹਿਬ, ਥੈਂਕ ਯੂ ਡਾਕਟਰ ਸਾਹਿਬ ਫੋਰ ਯੋਰ ਟਾਈਮ ਜੀ। ਬਾਕੀ ਕਦੇ ਫੇਰ ਕਿਸੇ ਦਿਨ ਖੁੱਲਾ ਟਾਈਮ ਮਿਲਦਾ ਤੇ ਆਪਾਂ ਦੁਬਾਰਾ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਅੱਜ ਦੇ ਦਿਨ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਗੁੱਡ ਡੇ।
ਥੈਂਕ ਯੂ ਜੀ, ਟੇਕ ਕੇਅਰ, ਬਾਏ
ਬਾਏ ਜੀ। ਇੱਕ ਛੋਟੀ ਜਿਹੀ ਬ੍ਰੇਕ ਤੇ ਉਸ ਤੋਂ ਬਾਅਦ ਅਗਲੇ ਹਿੱਸੇ ਵਿੱਚ ਅਗਲੇ ਮਹਿਮਾਨ ਨਾਲ ਗੱਲ ਕਰਦੇ ਹਾਂ।
ਸਿਟੀ ਆਫ ਬ੍ਰੈਂਡਨ ਕੇ ਨਏ ਐਨੀਮਲ ਸਰਵਿਸਿਜ਼ ਬਾਇਲਾਜ਼ ਮੇ ਕਈ ਤਬਦੀਲੀਆਂ ਕੀ ਗਈ ਹੈ। ਕਿਆ ਆਪਕੋ ਮਾਲੂਮ ਹੈ ਕਿ ਇੱਕ ਘਰ ਮੇ ਜ਼ਿਆਦਾ ਸੇ ਜ਼ਿਆਦਾ 6 ਜਾਨਵਰੋਂ ਕੀ ਜ਼ਰੂਰਤ ਹੈ, ਜਿਨ ਮੇ 3 ਸੇ ਜ਼ਿਆਦਾ ਕੁੱਤੇ ਨਾ ਹੋ। ਵੋ ਜਾਨਵਰ ਜੋ ਪ੍ਰਾਪਰਟੀ ਪਰ ਹੋ ਔਰ ਗਲੇ ਮੇ ਪੱਟਾ ਨਾ ਹੋ, ਤੋ ਇਨਕੋ ਬਾਰਡਰ ਯਾ ਫੈਂਸ ਵਾਲੀ ਜਗ੍ਹਾ ਪਰ ਰੱਖੇ। ਅਗਰ ਆਪਕੇ ਪਾਸ 2 ਸੇ ਜ਼ਿਆਦਾ ਮੁਰਗੀਆਂ ਯਾ ਕਬੂਤਰ ਹੈ, ਤੋ ਆਪਕੇ ਪਾਸ ਲਾਇਸੈਂਸ ਹੋਣਾ ਚਾਹੀਏ। ਮਜ਼ੀਦ ਮਾਲੂਮਾਤ ਕੇ ਲਈ brampton.ca/animalservices ਪਰ ਵਿਜ਼ਿਟ ਕਰੇ। सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। आज हम जंगली हयात को खाना खिलाने पर बात करेंगे। ब्रैम्पटन में जंगली हयात को खाना खिलाना सख्ती से मना है। जानवरों को खाना फराहम ना करें और ना ही खाना बाहर छोड़ें, और अपने गार्बेज बिन्स को गैराज या शेड के अंदर रखें, और अपने ग्रीन बिन्स को फूड वेस्ट के लिए इस्तेमाल करें। मजीद मालूमात के लिए brampton.ca/animalservices पर विजिट करें।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ। ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3200।
ਏਸ਼ੀਅਨ ਫੂਡ ਸੈਂਟਰ 416-740-3262। Asian Food Center.
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 6477665398।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
You're listening to the current affairs with Ramanjit Sidhu.
770 AM ਤੇ ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਹੈ ਦ ਕਰੰਟ ਅਫੇਅਰਸ ਵਿਦ ਰਮਨਜੀਤ। ਤੇ ਜੇਕਰ ਪ੍ਰੋਗਰਾਮ ਸੁਣਨ ਚ ਕੁਝ ਦਿੱਕਤ ਆਉਂਦੀ ਹੋਵੇ ਤਾਂ 6478724900 ਸਾਡਾ ਟੈਲੀਫੋਨ ਦਾ ਲਿਸਨ ਲਾਈਵ ਨੰਬਰ ਹੈ ਜੀ। ਸਟੂਡੀਓ ਦਾ ਨੰਬਰ 416-620-1778 ਹੈ। ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰਜੈਂਟੇਟਿਵ ਨੇ। 6472424746 647-242-4746 ਤੇ ਹੁਣ ਮੇਰੇ ਨਾਲ ਵਿਕਰਮ ਮਾਨ ਸਾਹਿਬ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ ਯੂਨੀਕ ਸਾਇੰਸ ਵੱਲੋਂ। ਤੇ ਮੈਂ ਆਫ ਏਅਰ ਹੀ ਗੱਲ ਕਰ ਰਿਹਾ ਸੀ, ਮੈਂ ਕਿਹਾ ਕੀ ਨਵਾਂ ਚੱਲ ਰਿਹਾ ਜੀ, ਕਹਿੰਦੇ ਨਵਾਂ ਇਹ ਹੈ ਕਿ ਅਸੀਂ ਇੰਟਰੋਡਕਟਰੀ ਪ੍ਰਮੋਸ਼ਨਲ ਪ੍ਰਾਈਸਿਸ ਵੀ ਇਨ੍ਹਾਂ ਨੇ ਸ਼ੁਰੂ ਕੀਤੇ ਆ, ਤੇ ਇਹਦੇ ਵਿਚ ਇਹਦੇ ਕੁਛ ਘੱਟ ਤੁਹਾਨੂੰ ਰਿਆਇਤੀ ਕੀਮਤਾਂ ਦੇ ਉੱਤੇ ਵੀ ਇਹ ਸੇਵਾਵਾਂ ਦੇਣਗੇ। ਪਹਿਲਾਂ ਮਾਨ ਸਾਹਿਬ ਦਾ ਸਵਾਗਤ ਕਰਦੇ। ਮਾਨ ਸਾਹਿਬ ਗੁੱਡ ਮਾਰਨਿੰਗ ਜੀ, ਤੁਹਾਡਾ ਸਵਾਗਤ ਹੈ।
ਥੈਂਕ ਯੂ ਰਮਨ ਜੀ, ਗੁੱਡ ਮਾਰਨਿੰਗ ਜੀ।
ਜੀ ਸਰ, ਤੇ ਮਾਨ ਸਾਹਿਬ ਯੂਨੀਕ ਸਾਇੰਸ ਤੁਹਾਡੇ ਸਾਇੰਸ ਦੇ ਉੱਤੇ ਆਪਾਂ ਦੋ ਪ੍ਰੋਗਰਾਮ ਤਾਂ ਆਲਰੇਡੀ ਕਰ ਹੀ ਚੁੱਕੇ ਹਾਂ, ਤੇ ਤੁਹਾਡੀ ਮੈਨੂਫੈਕਚਰਿੰਗ ਉਹਦੇ ਬਾਰੇ ਸਾਰਾ ਆਪਾਂ ਦੁਬਾਰਾ ਬਿਓਰਾ ਲੈਂਦੇ ਹਾਂ ਤੁਹਾਡੇ ਤੋਂ। ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਤੁਸੀਂ ਕੁਝ ਨਵੀਆਂ ਆਫਰਸ ਵੀ ਹੁੰਦੀਆਂ ਨੇ, ਉਹਨਾਂ ਦੀ ਜਾਣਕਾਰੀ ਦੇ ਦਿਓ ਤੇ ਫਿਰ ਆਪਾਂ ਆਪਣੇ ਕੰਮ ਦੇ ਉੱਤੇ ਆਉਂਦੇ ਹਾਂ।
ਜੀ ਬਿਲਕੁਲ ਰਮਨ ਜੀ, ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ ਤੋਂ ਅਨਾਊਂਸ ਕਰਦੇ ਵੀ ਆ ਰਹੇ ਹਾਂ ਕਿ ਵਿੰਟਰ ਪ੍ਰਮੋਸ਼ਨ ਸਾਡੇ ਕੋਲ ਚੱਲ ਰਹੀ ਹੈ, ਅਸੀਂ ਕਾਫੀ ਬਲਕ ਦੇ ਵਿੱਚ ਇਨਵੈਂਟਰੀ ਬਾਏ ਕੀਤੀ ਹੋਈ ਹੈ, ਤੇ ਜਿਹਦੇ ਕਰਕੇ ਸਿੱਧਾ ਸਿੱਧਾ ਜਿਹੜਾ ਫਾਇਦਾ ਅਸੀਂ ਆਪਣੇ ਕੰਜ਼ਿਊਮਰ ਨੂੰ ਦੇ ਰਹੇ ਹਾਂ, ਤੇ ਜੋ ਸਾਡੇ ਰੈਗੂਲਰ ਪ੍ਰਾਈਸ ਸੀਗੇ ਉਹਨਾਂ ਤੋਂ ਫਲੈਟ $50 ਅਸੀਂ ਆਫ ਕਰਦਾ ਹੋਇਆ, ਤੇ ਜੇ ਕੋਈ ਵੀ ਭੈਣ ਭਰਾ ਆਪਣਾ ਇੰਟਰਸਟਡ ਹੈਗਾ ਤਾਂ ਸਾਨੂੰ ਕਾਲ ਕਰ ਸਕਦਾ ਹੈ, ਸਾਡਾ ਨੰਬਰ ਹੈਗਾ 6475274482, ਅਸੀਂ ਮਿਸਰਾ ਦੇ ਵਿੱਚ ਲੋਕੇਟਡ ਹੈਗੇ ਆ, ਡੇਰੀ ਟੈਕਸੀ ਦਾ ਇੰਟਰਸੈਕਸ਼ਨ ਹੈਗਾ
ਜੀ। ਤੇ ਬਾਨ ਸਾਹਿਬ ਇਹ ਜਿਹੜੇ ਸਾਇੰਸ ਨੇ, ਮੈਂ ਇਹਨਾਂ ਦੇ ਫੋਟੋਆਂ ਦੇਖਦਾ ਬੜੇ ਸੋਹਣੇ ਲੱਗਦੇ, ਬੜੇ ਅਟਰੈਕਟਿਵ ਵੀ ਨੇ, ਤੇ ਨਵੀਂ ਨਵੀਂ ਟੈਕਨੋਲੋਜੀ ਆਉਂਦੀ ਹੈ, ਦੇਖਣ ਨੂੰ ਵੀ ਸੋਹਣੇ ਹੁੰਦੇ ਆ, ਤੇ ਇਹਨਾਂ ਨੂੰ ਆਪਰੇਟ ਕਰਨਾ ਵੀ ਪਹਿਲਾਂ ਜਿੰਨਾ ਮਤਲਬ ਕਿ ਮਹਿੰਗਾ ਨਹੀਂ ਹੈ ਕਿ ਚਮਚਮਾਉਂਦੀਆਂ ਲਾਈਟਾਂ ਤੇ ਖਰਚਾ ਬਹੁਤਾ ਹੋਊਗਾ, ਘੱਟ ਬਿਜਲੀ ਯੂਜ਼ ਕਰਦੇ ਆ, LED ਸਿਸਟਮ ਹੁੰਦੇ ਆ, ਥੋੜਾ ਜਿਹਾ ਸਾਨੂੰ ਨਵੀਂ ਲੇਟੈਸਟ ਟੈਕਨੋਲੋਜੀ ਤੇ ਇਹਨਾਂ ਸਾਈਨ ਬੋਰਡਸ ਦੇ ਵਿੱਚ ਸਿਰਫ ਇਹੀ ਨਹੀਂ ਕਿ ਦਿਖਦਾ ਕੀ ਹੈ, ਇਹਨਾਂ ਦੀ ਕਨਵੀਨੀਅੰਸ ਵੀ ਬਹੁਤ ਆ, ਉਹ ਫੀਚਰਸ ਦੇ ਉੱਤੇ ਥੋੜਾ ਜਿਹਾ ਚਲਣਾ ਪਾਓ ਜੀ।
ਜੀ ਬਿਲਕੁਲ ਰਮਨ ਜੀ, ਜਿਸ ਤਰ੍ਹਾਂ ਆਪਣੇ ਤੁਸੀਂ ਦੇਖਿਆ ਨਾ, ਘਰ ਦੇ ਬਾਹਰ ਪੋਰਟਲਾਈਟਸ ਲੱਗੀਆਂ ਹੁੰਦੀਆਂ ਨੇ, ਇੱਕ ਘਰ ਦੇ ਬਾਹਰ ਜਿਹੜੀਆਂ ਪੋਰਟਲਾਈਟਸ ਲੱਗੀਆਂ ਹੁੰਦੀਆਂ ਨੇ, ਡਰਾਈਵੇ ਨੂੰ ਰੋਸ਼ਨ ਕਰਨ ਦੇ ਲਈ ਮਿਨੀਮਮ 15-20 ਪੋਰਟਲਾਈਟਸ ਲੱਗ ਜਾਂਦੀਆਂ ਨੇ। ਜੇ ਕਿਸੇ ਦੇ ਘਰ ਪੋਰਟਲਾਈਟਸ ਨਹੀਂ ਲੱਗੀਆਂ ਹੋਈਆਂ ਤਾਂ ਸਿਰਫ ਇੱਕ ਸਾਡਾ ਇਹ LED ਵਾਲਾ ਸਾਈਨ ਲਗਾ ਕੇ, ਇਹਦੇ ਦੋ ਸਿੱਧੇ ਸਿੱਧੇ ਫਾਇਦੇ ਨੇ, ਇੱਕ ਤਾਂ ਰਾਤ ਨੂੰ ਨੰਬਰ ਪੜਿਆ ਜਾਏਗਾ ਤੁਹਾਡੇ ਘਰ ਦਾ, ਦੂਸਰਾ ਤੁਹਾਡਾ ਪੂਰਾ ਡਰਾਈਵੇ ਪੂਰਾ ਘਰ ਦਾ ਫਰੰਟ ਲਾਈਟਾਂ ਦੇ ਨਾਲ ਜਗਮਗਾ ਉੱਠੇਗਾ, ਤੁਹਾਨੂੰ ਅਲੱਗ ਤੋਂ ਪੋਰਟਲਾਈਟਸ ਲਗਵਾਉਣ ਦੀ ਜ਼ਰੂਰਤ ਨਹੀਂ ਪਏਗੀ
ਜੀ। ਤੇ ਬਿਲਕੁਲ ਆਪਾਂ ਹੁਣ ਆਖਰੀ ਦੌਰ ਵਿਚ ਹੀ ਆ ਜੀ, ਆਪਣੇ ਕੋਲ ਇੱਕ ਮਿੰਟ ਰਹਿੰਦਾ ਹੋਏਗਾ, ਤੇ ਇੱਕ ਤਾਂ ਆਪਣਾ ਐਡਰੈਸ, ਫੋਨ ਨੰਬਰ ਤੇ ਜਾਣਕਾਰੀ ਕਿੱਥੇ ਕੰਟੈਕਟ ਕੀਤਾ ਜਾ ਸਕਦਾ।
ਜੀ ਬਿਲਕੁਲ ਰਮਨ ਜੀ, ਸਾਡਾ ਜਿਹੜਾ ਐਡਰੈਸ ਹੈਗਾ 7885 ਟ੍ਰੈਨਵੇ ਡਰਾਈਵ ਮਿਸੀਸਾਗਾ ਦੇ ਵਿੱਚ ਅਸੀਂ ਲੋਕੇਟਡ ਹੈਗੇ ਆ, ਸਾਡਾ ਫੋਨ ਨੰਬਰ ਹੈ 6475274482 647-547-4282।
ਜੀ ਮਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਐਨੀਥਿੰਗ ਯੂ ਵੁੱਡ ਲਾਈਕ ਟੂ ਐਡ ਫਰੋਮ ਯੋਰ ਸਾਈਡ, ਜੇ ਮੈਂ ਕੁਝ ਪੁੱਛਣਾ ਭੁੱਲ ਗਿਆ ਹੋਵਾਂ ਤਾਂ ਕਹਿ ਸਕਦੇ ਹੋ।
ਥੈਂਕ
ਯੂ ਵੀਰ ਜੀ, ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਇਹ ਸਨ ਸਾਡੇ ਨਾਲ ਵਿਕਰਮ ਮਾਨ ਸਾਹਿਬ ਯੂਨੀਕ ਸਾਇੰਸ ਤੋਂ, ਤੇ ਤੁਸੀਂ ਇਨ੍ਹਾਂ ਦੇ ਸਾਇਨ ਦੇਖ ਸਕਦੇ ਹੋ, ਵੈਬਸਾਈਟ ਬੜੀ ਵਧੀਆ, ਉਹਦੇ ਤੇ ਕਾਫੀ ਕੰਸੋਲੀਡੇਟਡ ਇਨਫਾਰਮੇਸ਼ਨ ਤੁਹਾਨੂੰ ਮਿਲੇਗੀ। ਤੇ ਹੁਣ ਅਸੀਂ ਪ੍ਰੋਗਰਾਮ ਦੇ ਬਿਲਕੁਲ ਆਖਰੀ ਦੌਰ ਵਿਚ ਹਾਂ ਜੀ, ਤੇ ਇਸ ਤੋਂ ਬਾਅਦ ਹੋਣਗੀਆਂ ਖਬਰਾਂ, ਤੇ ਖਬਰਾਂ ਤੋਂ ਬਾਅਦ ਕੁਝ ਇਸ਼ਤਿਹਾਰ, ਤੇ ਫਿਰ ਅਗਲੇ ਦਿਨ ਮੈਂ ਹਾਜ਼ਰ ਹੋਵਾਂਗਾ ਸ਼ੁੱਕਰਵਾਰ ਸਵੇਰੇ 7 to 9 ਮੇਰਾ ਪ੍ਰੋਗਰਾਮ ਹੁੰਦਾ, ਤੇ ਪੂਰਾ ਹਫ਼ਤਾ ਚੱਲਦਾ ਜੀ, ਮੰਡੇ ਟੂ ਫਰਾਈਡੇ 7 to 9 ਦ ਕਰੰਟ ਅਫੇਅਰਸ ਵਿਦ ਰਮਨਜੀਤ। ਅੱਜ ਦਾ ਪ੍ਰੋਗਰਾਮ ਸੁਣਨ ਲਈ, ਤੁਹਾਡੀਆਂ ਇਨਪੁਟਸ ਆਈਆਂ ਨੇ, ਜਿਹੜੀਆਂ ਟੈਕਸਟ ਆਏ ਨੇ, ਉਨ੍ਹਾਂ ਸਭ ਲਈ ਆਪਦੀ ਬਹੁਤ ਬਹੁਤ ਮਿਹਰਬਾਨੀ। ਕੱਲ ਸਵੇਰੇ ਹਾਜ਼ਰ ਹੋਵਾਂਗਾ
7:70 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਅਮਰੀਕਾ ਚ ਭਾਰਤੀ ਮੂਲ ਦੇ ਵਿਦਿਆਰਥੀ ਸਮੀਰ ਕਾਮਤ ਨੇ ਸਿਰ ਚ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ। ਸਖ਼ਤ ਸੁਰੱਖਿਆ ਤਹਿਤ ਪਾਕਿਸਤਾਨ ਚ ਆਮ ਚੋਣਾਂ ਅੱਜ। ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਚ 3 ਹਲਾਕ। ਅਮਲੇ ਦੀ ਹੜਤਾਲ ਕਾਰਨ ਲੁਫਥਾਂਸ ਵੱਲੋਂ ਸੈਂਕੜਾ ਉਡਾਣਾ ਰੱਦ। ਤੇ ਹੁਣ ਖਬਰਾਂ ਵਿਸਥਾਰ ਨਾਲ। ਪਾਕਿਸਤਾਨ ਵਿਚ ਆਮ ਚੋਣਾਂ ਲਈ ਵੀਰਵਾਰ ਨੂੰ ਸਵੇਰੇ 8 ਵੋਟਿੰਗ ਸ਼ੁਰੂ ਹੋ ਗਈ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਵੋਟ ਪਾ ਰਹੇ ਹਨ। ਮੰਨਿਆ ਜਾ ਰਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਇਸ ਚੋਣ ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ, ਕਿਉਂਕਿ ਉਸ ਨੂੰ ਫੌਜ ਦਾ ਸਮਰਥਨ ਹਾਸਲ ਹੈ। ਵੋਟਿੰਗ ਸਵੇਰੇ ਸ਼ੁਰੂ ਹੋਈ ਅਤੇ ਸ਼ਾਮ 5 ਤੱਕ ਜਾਰੀ ਰਹੇਗੀ। ਇਨ੍ਹਾਂ ਚੋਣਾਂ ਵਿਚ ਦੇਸ਼ ਭਰ ਵਿਚ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਵੋਟਿੰਗ ਦੇ ਮੱਦੇਨਜ਼ਰ ਅੱਜ ਦੇਸ਼ ਵਿਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਵੋਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਆਮ ਚੋਣਾਂ ਲਈ ਲਗਭਗ 6,50,000 ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ ਹਨ। ਚੋਣਾਂ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਦੋਹਰੇ ਧਮਾਕਿਆਂ ਵਿਚ ਘੱਟੋ ਘੱਟ 30 ਲੋਕ ਮਾਰੇ ਗਏ ਹਨ। ਇਸ ਦੌਰਾਨ ਦੇਸ਼ ਦੀ ਦੇਖਰੇਖ ਸਰਕਾਰ ਨੇ ਕਿਹਾ ਕਿ ਪਾਕਿਸਤਾਨ ਚ ਸੁਰੱਖਿਆ ਦੀ ਵਿਗੜਦੀ ਸਥਿਤੀ ਕਾਰਨ ਮੋਬਾਈਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸੁਰੱਖਿਆ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਦੇਸ਼ ਭਰ ਵਿਚ ਮੋਬਾਈਲ ਸੇਵਾਵਾਂ ਨੂੰ ਅਸਥਾਈ ਤੌਰ ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ। ਇਹ ਵੀ ਖ਼ਬਰਾਂ ਹਨ ਕਿ ਕਰਾਚੀ ਅਤੇ ਪੇਸ਼ਾਵਰ ਸਮੇਤ ਕੁਝ ਸ਼ਹਿਰਾਂ ਚ ਫੋਨ ਸੇਵਾਵਾਂ ਦੀ ਪ੍ਰਭਾਵਿਤ ਹੋਈਆਂ ਹਨ। ਇੰਟਰਨੈਟ ਅਤੇ ਸੈਲੂਲਰ ਸੇਵਾਵਾਂ ਦੇ ਪ੍ਰਭਾਵ ਤੇ ਮੁੱਖ ਚੋਣ ਕਮਿਸ਼ਨਰ ਸਿਕੰਦਰ ਮੁਲਤਾਨ ਰਾਜਾ ਨੇ ਕਿਹਾ ਕਿ ACP ਮੰਤਰਾਲੇ ਨੂੰ ਸੇਵਾਵਾਂ ਨੂੰ ਮੁੜ ਚਾਲੂ ਕਰਨ ਲਈ ਨਹੀਂ ਕਹੇਗਾ। CEC ਸਿਕੰਦਰ ਸੁਲਤਾਨ ਰਾਜਾ ਨੇ ਬੁੱਧਵਾਰ ਨੂੰ 4 ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਦੇ ਇੰਸਪੈਕਟਰਾਂ ਜਨਰਲਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਵੋਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਲਈ ਕਿਹਾ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਹਿਲਾਂ ਤੋਂ ਰਿਕਾਰਡ ਕੀਤੇ ਸੰਦੇਸ਼ ਵਿਚ ਜਨਤਾ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਸਨੇ ਜੇਲ੍ਹ ਤੋਂ ਪੋਸਟਲ ਬੈਲਟ ਰਾਹੀਂ ਵੋਟਿੰਗ ਤੇ ਜਾਰੀ ਕੀਤੀ ਇੱਕ ਵੀਡੀਓ ਵਿਚ ਕਿਹਾ, ਇਹ ਯਕੀਨੀ ਬਣਾਓ ਕਿ ਹਰ ਕੋਈ ਆਪਣੇ ਘਰਾਂ ਤੋਂ ਬਾਹਰ ਆਵੇ ਅਤੇ ਭਲਕੇ ਵੱਡੀ ਗਿਣਤੀ ਵਿਚ ਵੋਟਾਂ ਪਾਵੇ। ਜਦਕਿ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ, ਅਵਾਮੀ ਮੁਸਲਿਮ ਲੀਗ ਦੇ ਮੁਖੀ ਸ਼ੇਖ ਰਸੀਦ, ਸਾਬਕਾ ਸੂਚਨਾ ਮੰਤਰੀ ਵਫਾ ਚੌਧਰੀ ਨੇ ਡਾਕ ਰਾਹੀਂ ਆਪਣੀਆਂ ਵੋਟਾਂ ਭੇਜੀਆਂ। ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਵੋਟਿੰਗ ਚ ਹਿੱਸਾ ਨਹੀਂ ਲੈ ਸਕੀ। ਖਾਨ ਦੇ ਜੇਲ੍ਹ ਚ ਹੋਣ ਕਾਰਨ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਚੋਣਾਂ ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ। ਲਾਹੌਰ ਵਿਚ ਪੋਲਿੰਗ ਏਜੰਟਾਂ ਦੀ ਅਣਹੋਂਦ ਕਾਰਨ NA-130 ਦੇ ਕਈ ਪੋਲਿੰਗ ਸਟੇਸ਼ਨਾਂ ਤੇ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ PTI ਸਮਰਥਿਤ ਉਮੀਦਵਾਰ ਡਾਕਟਰ ਯਸਮੀਨ ਰਸ਼ੀਦ ਲਾਹੌਰ ਦੇ NA-130 ਹਲਕੇ ਦੇ ਚੋਣ ਲੜ ਰਹੇ ਹਨ। ਪੋਲਿੰਗ ਸਟੇਸ਼ਨ ਦੇ ਪ੍ਰੈਜ਼ਾਈਡਿੰਗ ਅਫਸਰ ਅਨੁਸਾਰ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ ਪਰ ਸੁਰੱਖਿਆ ਕਾਰਨਾਂ ਕਰਕੇ ਵੋਟਰਾਂ ਨੂੰ ਰੋਕ ਦਿੱਤਾ ਗਿਆ। ਹਲਕਾ NA-130 ਦੇ ਕਈ ਪੋਲਿੰਗ ਸਟੇਸ਼ਨਾਂ ਤੇ ਸਿਰਫ਼ ਇਕ ਪਾਰਟੀ ਦੇ ਪੋਲਿੰਗ ਏਜੰਟ ਨਾਲ ਪੋਲਿੰਗ ਪ੍ਰਕਿਰਿਆ ਲੇਟ ਹੋ ਗਈ ਹੈ। ਦੂਜੇ ਪਾਸੇ ਚੋਣ ਕਮਿਸ਼ਨ ਨੇ ਬੁਲਾਰੇ ਦਾ ਕਹਿਣਾ ਹੈ ਕਿ NA-130 ਦੇ ਹਲਕੇ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਉਮੀਦਵਾਰਾਂ ਦੇ ਪੋਲਿੰਗ ਏਜੰਟ ਮੌਜੂਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਫਵਾਹਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ। ਲਾਹੌਰ ਦੇ NA-130 ਹਲਕੇ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਸ਼ਾਂਤੀਪੂਰਕ ਪੋਲਿੰਗ ਚੱਲ ਰਹੀ ਹੈ। ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਤੇ ਉਪਰੋਥੀ ਹਮਲੇ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਵਿਚਾਲੇ ਇੰਡੀਆਨਾ ਵਿਚ ਸਥਿਤ ਵਕਾਰੀ ਪਰਡੀ ਯੂਨੀਵਰਸਿਟੀ ਚ ਡਾਕਟਰੇਟ ਦੀ ਪੜ੍ਹਾਈ ਕਰ ਰਿਹਾ ਭਾਰਤੀ ਵਿਦਿਆਰਥੀ ਸਮੀਰ ਕਾਮਤ ਮ੍ਰਿਤ ਪਾਇਆ ਗਿਆ ਹੈ। ਇਸ ਸਾਲ ਵਿਚ ਪਿਛਲੇ ਮਹੀਨੇ ਇਕ ਮਹੀਨੇ ਦੌਰਾਨ ਇਹ 6ਵੀਂ ਘਟਨਾ ਹੈ। ਉਧਰ ਸ਼ਿਕਾਗੋ ਵਿਚ 3 ਅਣਪਛਾਤਿਆਂ ਨੇ ਭਾਰਤੀ IT ਵਿਦਿਆਰਥੀ ਸੈਯਦ ਮਜ਼ਾਹਿਰੀ ਅਲੀ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੀ ਕੁੱਟਮਾਰ ਕੀਤੀ। ਖ਼ਬਰ ਏਜੰਸੀ ਦੀ ਪਰਡੀ ਐਕਸਪੋਨੈਂਟ ਮੁਤਾਬਕ ਮੈਕੇਨੀਕਲ ਇੰਜੀਨੀਅਰ ਵਿਚ ਡਾਕਟਰੇਟ ਦੀ ਪੜ੍ਹਾਈ ਕਰ ਰਿਹਾ ਸਮੀਰ ਕਾਮਤ ਸੋਮਵਾਰ ਨੂੰ ਵਰੇਨ ਕਾਉਂਟੀ ਵਿਚ ਮ੍ਰਿਤ ਪਾਇਆ ਗਿਆ ਸੀ। ਏਜੰਸੀ ਨੇ ਵਰੇਨ ਕਾਉਂਟੀ ਕੋਰਨਰ ਜਸਟਿਨ ਬਰਮੇਡ ਦੇ ਹਮਲੇ ਨਾਲ ਦਸਿਆ ਕਿ ਕਾਮਤ ਦੀ ਲਾਸ਼ ਕਰੋਜ਼ ਗਰੋਵ ਵਿਚ ਮਿਲੀ ਹੈ। ਯੂਨੀਵਰਸਿਟੀ ਐਮਸਰ ਤੋਂ ਮਕੈਨੀਕਲ ਇੰਜੀਨੀਅਰਿੰਗ ਵਿਚ ਬੈਚਲਰ ਡਿਗਰੀ ਲੈਣ ਤੋਂ ਬਾਅਦ ਕਾਮਤ ਨੇ 2021 ਵਿਚ ਪਰਡੀ ਯੂਨੀਵਰਸਿਟੀ ਵਿਚ ਦਾਖਲਾ ਲਿਆ। ਉਸ ਨੂੰ ਡਾਕਟਰੇਟ ਦੀ ਡਿਗਰੀ ਮਿਲਣੀ ਸੀ। ਉਧਰ ਸ਼ਿਕਾਗੋ ਵਿਚ ਅਣਪਛਾਤਿਆਂ ਦੇ ਹਮਲੇ ਦਾ ਸ਼ਿਕਾਰ ਬਣਿਆ ਭਾਰਤੀ IT ਵਿਦਿਆਰਥੀ ਸੈਯਦ ਮਜ਼ਹਰੀ ਅਲੀ ਹੈਦਰਾਬਾਦ ਨਾਲ ਸਬੰਧਤ ਹੈ। ਸ਼ਿਕਾਗੋ ਸਥਿਤ ਭਾਰਤੀ ਕੌਂਸੂਲੇਟ ਨੇ ਅਲੀ ਤੇ ਭਾਰਤ ਰਹਿੰਦੇ ਉਸ ਦੀ ਪਤਨੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਕੌਂਸੂਲੇਟ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਸਥਾਨਕ ਅਥਾਰਟੀ ਦੇ ਸੰਪਰਕ ਵਿਚ ਹਨ। ਇਸ ਦੌਰਾਨ ਅਲੀ ਦੀ ਪਤਨੀ ਨੇ ਵਿਦੇਸ਼ ਮੰਤਰੀ SJ ਤੱਕ ਪਹੁੰਚ ਕਰਕੇ ਆਪਣੇ 3 ਨਾਬਾਲਗ ਬੱਚਿਆਂ ਨਾਲ ਅਮਰੀਕਾ ਜਾਣ ਲਈ ਮਦਦ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ ਤੇ ਪੋਸਟ ਕੀਤੀ ਵੀਡੀਓ ਵਿਚ 4 ਫਰਵਰੀ ਦੀ ਰਾਤ ਨੂੰ 3 ਵਿਅਕਤੀ ਅਲੀ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਸਨ। ਐਕਸ ਤੇ ਪੋਸਟ ਇਕ ਵੱਖਰੀ ਵੀਡੀਓ ਵਿਚ ਅਲੀ ਜਿਸ ਦਾ ਨੱਕ ਤੇ ਮੂੰਹ ਖੂਨ ਨਾਲ ਲਥਪਥ ਹੈ ਤੇ ਉਸ ਦੇ ਸਾਰੇ ਕੱਪੜਿਆਂ ਤੇ ਖੂਨ ਦੇ ਧੱਬੇ ਹਨ ਆਪਣੀ ਹੱਡ ਬੀਤੀ ਦੱਸਦਾ ਨਜ਼ਰ ਆ ਰਿਹਾ ਹੈ। ਅਲੀ ਜੋ 6 ਮਹੀਨੇ ਪਹਿਲਾਂ ਹੀ ਹੈਦਰਾਬਾਦ ਤੋਂ ਆਇਆ ਸੀ। ਆਈ ਵਿਟਨੈਸ ਨਿਊਜ਼ ਨੂੰ ਦੱਸਿਆ ਕਿ ਹਮਲਾਵਰ ਵਿਚੋਂ ਇਕ ਨੇ ਉਸ ਤੇ ਬੰਦੂਕ ਵੀ ਤਾਣੀ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਪੁਲਿਸ ਨੇ ਅਜੇ ਤੱਕ ਕਿਸੇ ਵੀ ਮਸ਼ਕੂਕ ਨੂੰ ਹਿਰਾਸਤ ਵਿਚ ਨਹੀਂ ਲਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪਾਕਿਸਤਾਨ ਵਿਚ ਅੱਜ ਹੋਣ ਵਾਲੀਆਂ ਆਮ ਚੋਣਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਦੇਸ਼ ਭਰ ਵਿਚ ਕਰੀਬ 6,50,000 ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਇਸ ਦੌਰਾਨ ਅਧਿਕਾਰੀ ਅੱਜ ਪੋਲਿੰਗ ਸਟੇਸ਼ਨ ਸਥਾਪਿਤ ਕਰਨ ਵਿਚ ਰੁੱਝੇ ਰਹੇ ਤਾਂ ਜੋ 12.85 ਕਰੋੜ ਤੋਂ ਵੱਧ ਵੋਟਰ ਆਮ ਚੋਣਾਂ ਵਿਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਡਰ ਤੋਂ ਕਰ ਸਕਣ। ਦੇਸ਼ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਵਿਚ ਅੱਜ ਚੋਣ ਦਫ਼ਤਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ 2 ਧਮਾਕਿਆਂ ਕਾਰਨ ਹੁਣ ਸੁਰੱਖਿਆ ਵਿਚ ਵਾਧਾ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਰੇਡੀਓ ਪਾਕਿਸਤਾਨ ਦੀ ਖ਼ਬਰ ਮੁਤਾਬਕ ਵੋਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਰੀਬ 6,50,000 ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਇਨ੍ਹਾਂ ਵਿਚ ਪੁਲਿਸ ਮੁਲਾਜ਼ਮ, ਸਿਵਲ ਹਥਿਆਰਬੰਦ ਬਲਾਂ ਅਤੇ ਹਥਿਆਰਬੰਦ ਬਲਾਂ ਦੇ ਮੁਲਾਜ਼ਮ।
The views expressed on the preceding program may not necessarily be those of the owner or management of WTOR radio station.
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜਿਸ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1,500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/community-safety।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਪਾਕਿਸਤਾਨ 2024 ਦੀਆਂ ਚੋਣਾਂ ਦੀ ਬਰੂਹਾਂ ਤੇ ਖੜਾ ਹੈ। ਕਿਸ ਦੇ ਸਿਰ ਉੱਪਰ ਪ੍ਰਾਈਮ ਮਿਨਿਸਟਰ ਦਾ ਤਾਜ ਸਜੇਗਾ? ਇਸ ਚੋਣ ਪ੍ਰਕਿਰਿਆ ਦਾ ਤਾਜ਼ਾ ਹਾਲ ਜਾਣਨ ਵਾਸਤੇ 8 ਫਰਵਰੀ ਵੀਰਵਾਰ ਦੁਪਹਿਰੇ 3 ਵਜੇ ਤੋਂ ਦੇਰ ਰਾਤ ਨਤੀਜੇ ਆਉਣ ਤੱਕ ਹਰ ਤਾਜ਼ਾ ਤਰੀਨ ਜਾਣਕਾਰੀਆਂ ਤੇ ਖਬਰਾਂ ਸੁਣਨ ਲਈ ਜੁੜੇ ਰਹੋ ਸਾਡੇ ਨਾਲ ਰੇਡੀਓ ਸਾਜ਼ੋ ਆਵਾਜ਼ 770 AM ਟੋਰਾਂਟੋ ਤੇ ਅਤੇ ਈ ਆਵਾਜ਼ TV ਤੇ ਤੁਸੀਂ ਇਹ ਸਾਰੇ ਪ੍ਰੋਗਰਾਮ ਦੇਖ ਅਤੇ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਆਨਲਾਈਨ eawaz.com ਤੇ ਜਾ ਕੇ ਇਹ ਸਾਰੇ ਪ੍ਰੋਗਰਾਮ ਲਾਈਵ ਸੁਣ ਅਤੇ ਦੇਖ ਸਕਦੇ ਹੋ ਤੇ ਨਾਲ ਹੀ ਇਹ ਸਾਰੇ ਪ੍ਰੋਗਰਾਮ ਤੁਸੀਂ ਸਾਡੇ ਲੋਕਲ ਨੰਬਰ 647-872-4900-647-872-4900 ਤੇ ਡਾਇਲ ਕਰਕੇ ਵੀ ਸੁਣ ਸਕਦੇ ਹੋ।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ।